ओंकार सतनाम कर्ता पुरख निर्भय प्रसाद जप आदि सच जुगाद सच खैपी सच नानक खुशी भी सच मैं तान दीवान तू है मेरे स्वामी मैं तुझे आगे अरदास मैं होर थाओ नाही जिस पर करूं बेनंती मेरा दुख सुख तुझ ही पास ना हो जति सती नहीं पड़या मूर्ख मुगदा जन्म भया परणवत नानक तिन की शरणा जिन तू नाही विसरया परणवत नानक तिन की शरणा जिन तू नाही विसरया परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाए मान खोए बैठे गुरमुख प्यारे सत संगी जनों उस परम पिता परमेश्वर ने त्रुट के आ मनुखा देही बख्शिश कीती और उस प्रभु दी बख्शी हुई इस मनुखा देही नू सफल करन दे लई सतगुरु की गुरमत अनुसार गुरु संगत विच बैठ करके आप जी बड़े प्यार दे नाल साहिब जी दे अमृत बचना दा कीर्तन सरवण कर रहे सी आओ जो गुरु कृपा दा सदका आपा अरदास दी विचार प्रारंभ कीती है कल सतगुरु ने बख्शिश कीती विचार चल रही सी दसां पातशाहियां दी जोत श्री गुरु ग्रंथ साहिब जी दे पाठ दीदार दा ध्यान धरके बोलो जी वाहिगुरु कल गुरु कृपा दे नाल आपा ने विचारिया सी कि दस गुरु साहिबान एक ही जोत ने धन गुरु ग्रंथ साहिब जी दी बाणी और भाई साहिब भाई गुरदास जी दी रचना नू आधार बना के आप जी दे नाल विचार कीती सी आओ अज सतगुरु की अमृत बाणी विचों और गुरमत दे कुछ ग्रंथ उन्हां विचों आप नल सांझ पानी है के आद गुरु तन गुरु नानक साहिब जी तो लै के ही गुरु के सिख नू शब्द गुरु गुरु की बाणी दे नाल जुड़न दी बाणी नू कमान दी बाणी अनुसार जीवन ढालन दी जो दाते ने रहमत कीते उस दी विचार आप नाल सांझी करनी ते किवें दस पातशाहियां दी जोत दे दर्शन कीतियां अंदर नू टिका मिलदा है इस दी विचार प्रारंभ करन तो पहला करो कृपा साध संगत मनो बिरतियां एकाग्र करो सुरत गुरु देव जी दे चरना अंदर जोड़िए तन गुरु ग्रंथ साहिब सच्चे पातशाह जी आप बख्शिश कृपा मेहर करके विच वरतो और अपने अमृत बचना दी विचार आप ही करा लवो करो कृपा गुरु बख्शी फतेह स्वीकार करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दे अंदर जितने भी हजूर दे अमृत बचन दर्ज ने चाहे वो गुरु साहिबान ने अपने मुख तो उचारण कीते ने भावा भगतां दे पवित्र मुखारबिंद तो उचारण कीते ने ते चाहे वो गुरु के सिख सत्ता बलवंड ते पटां दे उचारण कीते हुए होन। असल विच गुरु ग्रंथ साहिब जी दा एक एक शब्द जेड़ा है वो सतगुरु जी दे हिरदे दा प्रकाश है। वो भगत साहिबान जेड़े परमेश्वर दे नाम नू जप जप के उस नामी दे विच अपेद हो गए, नाम सिमर के मालक नल एक मित हो गए ते उस प्रभु दे चरणा विच जुड़िया होया नू जो ज्ञान जो परमेश्वर ने अपने दर घर तो रहमत बख्शिश कीती उन्हां दे हिरदे ते जो प्रकाश होया उन्हां नू लफ्ज दे के अखर दे के गुरु साहिबाना ने ओ अमृत बचन इस मानवता दी भलाई दे लई शब्द दे रूप अंदर उचारण कर दिते। ते की गुरु साहिब दे ओ उचारण कीते हुए बचन केवल आम लुकाई दे कमान वास्ते ने नहीं, तन गुरु नानक साहिब जी तो आरंभ करने के खजूर ने आप गुरु के शब्द दी गुरु की बाणी दी टेक लई ते सिख नू ते लुकाई नू भी कह के गए जे अपना भला लोचना है ते गुरु के शब्द नल गुरु की बाणी नल जुड़ जाए। साहब तन गुरु नानक साहब जी दा अमृत बचन सिद्ध गोष्ठ दी बाणी आपा पढ़ने हैं। ओदे विच सिद्धा ने साहब नू कुछ सवाल कीते ने, ओदे विचो पहला एक सवाल करदे ने कहंदे ने के गुरु नानक साहब जी नू के ऐस मनुखा देही दा मूल की है, मनुख दे जीवन दा मूल की। ते दूसरा वो सवाल करदे ने ए जेड़ा मनुखा देही प्राप्त होई है इस देही नू प्राप्त करके ए समा कादे लई मिलिया ते की मत लैनी चाहीदी। ध्यान दिया जे कि पहली गल जिंदगी दा मूल की है, दूसरा सवाल के मेरे मालक नू पुछदे पए ने ए मनुखा देही किदी सिख्या लैण दा समय, ते तीजा प्रश्न वो करदे ने कि तेरा गुरु कौन है ते उस दा तू चेला बने तेरे गुरु दा नाम की। ते दातार नू जदो ओ सवाल कीते ओ बचन सन के कवन मूल, एदा अर्थ है मनुखा दे जा जिंदगी दा मूल की, कवन मत वेला ते ए जड़ा समा मनुखा दे दा मिले ए केड़ी मत ग्रहण करन दा समय, कवन मूल कवन मत में वेला कवन गुरु जिसका तू चेला, ते तेरा गुरु कौन है जिस दे तुसी चेले बने जिदे तो सिख्या ग्रहण पे कर दे। ते तक्यो जेड़े बचन साहिब ने अज सानू अरदास विच बख्शिश कीते ने के दसा पातशाहियां दी जोत श्री गुरु ग्रंथ साहिब जी दे पाठ दीदार लई ओदी आरंभता साहिब कहिंदे ने के पवन आरंभ। तू पुछ रहे के कवन मूल, साहिब कहिंदे ने असल विच इस मनुख देई दा मूल जे सच जाने ता केवल परमेश्वर दे बख्शे हुए सवास ने, जे सवास है ते इस शरीर ने चलदे रहने, मूल सवास ने जे सवास नहीं ता साहिब कहिंदे ने इस मनुख देई दा लाभ भी कोई। पुछदे पए ने साहिब कहिंदे ने पवन आरंभ सतगुर मत वेला, ए समा जेड़ा सतगुरु दी मत नू ग्रहण करन दा समय, स्वास आरंभ ने पवन आरंभ सतगुरु मत वेला। ते साहिब जी कहन लगे शब्द गुरु सुरत तुन चेला, असल विच गुरु का शब्द जो है शब्द ही गुरु है। ते नाल साहिब कहिंदे चेला जेड़ा केवल शरीर नू नहीं अपने अंदर दी सुरत नू उस शब्द भी जोड़ देना, सुरत चेला ते शब्द गुरु है, ओही शब्द गुरु दसा पातशाहियां दी फिर जोत बने। दूसरी उदाहरण साहिब दे अमृत बचन विचों में भाई गुरदास ने भी यही बचन के जे धन गुरु ग्रंथ साहिब जी दी बाणी विच हजूर खुद मुख तो कहिंदे ने कि शब्द गुरु सुरत धुन चेला। ते भाई गुरदास ने अचल बटाले दी धरती दी ਉਸ ਘਟਨਾ ਦਾ ਜ਼ਿਕਰ ਕੀਤਾ ਜਿੱਥੇ ਸਿੱਧਾ ਨੇ ਫਿਰ ਇੱਕ ਸਵਾਲ ਕੀਤਾ ਸੀ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਹਜ਼ੂਰ ਬਟਾਲੇ ਦੀ ਅਚਲ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਬਚਨ ਕੀਤਾ ਜਾਂਦਾ ਸਿੱਧ ਪੁੱਛਣ ਸੁਣ ਨਾਨਕਾ ਤੋਏ ਜਗ ਨੂੰ ਕਰਾਮਾਤ ਦਿਖਾਈ ਕੁਝ ਵਿਖਾਲੇ ਅਸਾਂ ਨੂੰ ਤੂੰ ਕਿਉਂ ਢਿੱਲ ਅਵੇਗੀ ਲਾਈ। ਪੁੱਛਦੇ ਨੇ ਕਿ ਬਾਬਾ ਨਾਨਕ ਜੀ ਤੇਰੀ ਕਰਾਮਾਤ ਤੇਰੀ ਅਜ਼ਮਤ ਸਾਰੀ ਦੁਨੀਆਂ ਦੇਖਦੀ ਪਈ ਏ ਤੇ ਅਸੀਂ ਵੀ ਇੱਕ ਲੋਚਾ ਲੈ ਕੇ ਆਇਆ ਉਹ ਕਿਹੜਾ ਮੰਤਰ ਕਿਹੜੀ ਕਰਾਮਾਤ ਕਿਹੜੀ ਅਜ਼ਮੀ ਅਜ਼ਮਤ ਤੇ ਕਿਹੜੀ ਗੈਬੀ ਸ਼ਕਤੀ ਹੈ ਜਿਹਦੀ ਕਿਰਪਾ ਸਦਕਾ ਜਿਹਦੀ ਬਦੌਲਤ ਜਿੱਥੇ ਵੀ ਤੁਸੀਂ ਪਹੁੰਚੇ ਉੱਥੇ ਮੇਰੇ ਮਾਲਕ ਤੂੰ ਜੇਤੂ ਬਣ ਕੇ ਆਇਆ ਹਰ ਇੱਕ ਨੇ ਤੇਰੇ ਚਰਨਾਂ ਵੀ ਸੀ ਝੁਕਾਇਆ ਉਹ ਕਰਾਮਾਤ ਕਿਹੜੀ ਜਿਹੜੀ ਦਸਾਂ ਪਾਤਸ਼ਾਹੀਆਂ ਦੀ ਜੋਤ ਬਣੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਸਿੱਧ ਪੁੱਛਣ ਸੁਣ ਨਾਨਕਾ ਤੋਏ ਜਗ ਨੂੰ ਕਰਾਮਾਤ ਦਿਖਾਈ ਕੁਝ ਦਿਖਾਲੇ ਅਸਾਂ ਨੂੰ ਤੂੰ ਕਿਉਂ ਢਿੱਲ ਅਵੇਖੀ ਲਾਈ। ਕਹਿਣ ਲੱਗੇ ਬਾਬਾ ਬੋਲੇ ਨਾਥ ਜੀ ਅਸਾਂ ਵੇਖਣ ਜੋਗੀ ਵਸਤ ਨਾ ਕਾਈ ਤੇ ਜੇ ਸੱਚ ਪੁੱਛੇ ਕਰਾਮਾਤ ਕੀ ਏ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਖੈਰ ਆਈ। ਇੱਕ ਗੁਰੂ ਕੀ ਸੰਗਤ ਤੇ ਦੂਸਰੀ ਗੁਰੂ ਕੀ ਬਾਣੀ ਇਹਦੇ ਤੋਂ ਬਿਨਾਂ ਰਾਈ ਦੇ ਦਾਣੇ ਜਿੰਨੇ ਵੀ ਕਿਸੇ ਦੀ ਟੇਕ ਨਹੀਂ ਲੱਗੀ। ਸਾਹਿਬ ਨੇ ਇੱਕ ਹੋਰ ਬਚਨ ਕੀਤਾ ਜੇ ਦਾਤਾਰ ਭਾਈ ਲਾਲੋ ਤੇ ਕਰ ਬੈਠਦੇ ਨੇ ਤੇ ਜਿਹਨੂੰ ਤੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਮੰਨਿਆ ਸਿਖਾ ਇਹਨੂੰ ਮੇਰੇ ਗੁਰੂ ਦੇਵ ਖਸਮ ਦੀ ਬਾਣੀ ਕਹਿੰਦੇ ਨੇ ਤੇ ਖਾਸ ਕਰਕੇ ਭਾਈ ਸਾਹਿਬ ਨੂੰ ਮੁਖਾਤਬ ਕਰਕੇ ਬਚਨ ਕਹੇ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਖੇ ਭਾਈ ਲਾਲੋ ਇਹ ਖਸਮ ਦੀ ਬਾਣੀ ਧੰਨ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਪੜੋ। ਉਹ ਕਹਿ ਰਹੇ ਨੇ ਸ਼ਬਦ ਨਾਲ ਬਾਣੀ ਨਾਲ ਜੁੜਨ ਤੋਂ ਬਿਨਾਂ ਗੁਜ਼ਾਰਾ ਨਹੀਂ। ਧੰਨ ਗੁਰੂ ਅਮਰਦਾਸ ਜੀ ਦੇ ਰੋਜ਼ ਅਸੀਂ ਬਚਨ ਪੜ੍ਹਨੇ ਆ। ਅੰਮ੍ਰਿਤ ਵੇਲੇ ਜਦੋਂ ਆਨੰਦ ਸਾਹਿਬ ਦਾ ਪਾਠ ਕਰਦਾ ਸਿੱਖ ਤੇ ਧੰਨ ਗੁਰੂ ਅਮਰਦਾਸ ਫਿਰ ਗੁਰੂ ਕੀ ਬਾਣੀ ਦੀ ਗੱਲ ਕਰਦੇ ਆ ਦੋ ਪੌੜੀਆਂ ਖਾਸ ਕਰਕੇ ਆਨੰਦ ਸਾਹਿਬ ਅੰਦਰ ਗੁਰੂ ਕੀ ਬਾਣੀ ਨਾਲ ਸੰਬੰਧਿਤ ਉਚਾਰਨ ਕੀਤੀਆਂ। ਪਹਿਲਾਂ ਤਾਂ ਸਾਹਿਬ ਦਾ ਬਚਨ ਏ ਕਿ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇਹਦੇ ਪਾਠ ਦੀਦਾਰ ਦਾ ਤੂੰ ਧਿਆਨ ਧਰਨਾ ਜਿਹਨੂੰ ਗੁਰੂ ਅਮਰਦਾਸ ਕਹਿ ਰਹੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੋ ਹਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਗੁਰੂ ਕੇ ਸਿੱਖਾ ਐਸ ਗੁਰੂ ਕੀ ਬਾਣੀ ਨੂੰ ਤੂੰ ਗਾ ਤੇ ਇਹ ਬਾਣੀ ਸਭ ਤੋਂ ਸ਼੍ਰੋਮਣੀ ਹੈ। ਪਰ ਚੇਤੇ ਰੱਖੀ ਜਿੱਥੇ ਤੂੰ ਬਾਣੀ ਪੜ੍ਹਨੀ ਏ ਬਾਣੀ ਗਾਉਣੀ ਏ ਉੱਥੇ ਬਾਣੀ ਪੜ੍ਹ ਕੇ ਨਦਰ ਦੇ ਲਈ ਸਾਈਂ ਦੀ ਰਹਿਮਤ ਲਈ ਅਰਦਾਸ ਕਰੀ। ਪੜ੍ਹਦੇ ਸਾਰੇ ਨੇ ਸੁਣਦੇ ਸਾਰੇ ਨੇ ਪਰ ਵਸਦੀ ਉਹਨਾਂ ਦੇ ਕਿਰਦਿਆਂ ਵਿੱਚ ਜਿਹਦੇ ਉੱਤੇ ਸਾਈਂ ਦੀ ਨਦਰੇ ਕਰਮ ਹੋ ਜਾਏ। ਸਾਹਿਬ ਕਹਿੰਦੇ ਨੇ ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਆਂ ਤਿਨਾ ਸਮਾਣੀ ਤੇ ਜਦੋਂ ਖਿਰਦੇ ਵਿੱਚ ਬਾਣੀ ਸਮਾ ਜਾਏ ਫਿਰ ਸਾਹਿਬ ਕਹਿੰਦੇ ਨੇ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ। ਨਾਮ ਰੂਪੀ ਅੰਮ੍ਰਿਤ ਨੂੰ ਪੀਵੀ ਸਦਾ ਮਾਲਕ ਦੇ ਰੰਗ ਵਿੱਚ ਰੰਗਿਆ ਰਹੇਗਾ। ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਾਹਿਬ ਨੇ ਫਿਰ ਇਹਦੇ ਨਾਲ ਅਗਲਾ ਬਚਨ ਕੀਤਾ ਕਹਿੰਦੇ ਨੇ ਮਤਾ ਤੂੰ ਕਿਤੇ ਗੁਰੂ ਕੇ ਸ਼ਬਦ ਤੋਂ ਬਾਣੀ ਤੋਂ ਥਿੜਕ ਜਾਏ। ਕਹਿਣ ਲੱਗੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ। ਸਾਹਿਬ ਕਹਿੰਦੇ ਨੇ ਗੁਰੂ ਕੇ ਸ਼ਬਦ ਤੋਂ ਬਿਨਾਂ ਗੁਰੂ ਦੇ ਬਚਨਾਂ ਤੋਂ ਬਿਨਾਂ ਜੋ ਵੀ ਤੂੰ ਗਾਏਗਾ ਪੜ੍ਹੇਗਾ ਉਹ ਝੂਠਾ। ਕੱਚ ਦਾ ਅਰਥ ਹੁੰਦਾ ਝੂਠ। ਕਹਿੰਦੇ ਨੇ ਝੂਠੇ ਕੱਚ ਵਿੱਚ ਬੋਲਦੇ ਨੇ ਤੇ ਜਿਹੜਾ ਉਹਨੂੰ ਪੜ੍ਹੇਗਾ ਉਹਦੇ ਅੰਦਰ ਸੱਚਾਈ ਨਹੀਂ ਉਹਦੇ ਅੰਦਰ ਵੀ ਕੇਵਲ ਕੱਚਿਆਈ ਆਏਗੀ ਅੰਦਰ ਝੂਠ ਹੀ ਕਤਰ ਹੋਵੇਗਾ। ਇਹਦਾ ਮਤਲਬ ਗੁਰੂ ਸਾਹਿਬ ਆਪਣੇ ਜੀਵਨ ਕਾਲ ਵਿੱਚ ਰਹਿਮਤ ਪੈ ਕਰਦੇ ਨੇ ਕਿ ਸਿੱਖਾ ਬਾਣੀ ਨਾਲ ਜੁੜ। ਸਾਹਿਬ ਧੰਨ ਗੁਰੂ ਅਮਰਦਾਸ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਹਰ ਇੱਕ ਗੁਰੂ ਸਾਹਿਬਾਨ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਕੁਛ ਕੁ ਆਪ ਨਾਲ ਵਿਚਾਰ ਸਾਂਝੇ ਕਰਨੇ।
ਸ਼ਲੋਕ 12 ਤੇ ਵਧੇਕ ਪੜ੍ਹਨੇ ਹਾਂ। ਗੁਰੂ ਅਮਰਦਾਸ ਜੀ ਨੂੰ ਪੁੱਛਿਆ, ਮਹਾਰਾਜ ਬਾਣੀ ਕਿਵੇਂ ਪੜ੍ਹੀਏ? ਤੇ ਤੁਹਾਨੂੰ ਗੁਰੂ ਅਮਰਦਾਸ ਜੀ ਨੇ ਇੱਕ ਅੰਮ੍ਰਿਤ ਬਚਨ ਕੀਤਾ। ਕਹਿੰਦੇ ਨੇ ਕਿ ਦੇਖ ਜਿਵੇਂ ਇੱਕ ਪਤੀ ਵਰਤਾ ਇਸਤਰੀ, ਜਿਹੜੀ ਭਾਗਾਂ ਵਾਲੀ ਪਤੀ ਨੂੰ ਪਿਆਰ ਕਰਦੀ ਏ, ਜਿਹਦੇ ਅੰਦਰ ਪਤੀ ਦਾ ਅਦਬ ਹੈ। ਇਹ ਬਾਣੀ ਹੈ ਸਾਹਿਬ ਦੀ। ਕਹਿੰਦੇ ਨੇ ਪਤੀ ਜਾ ਗਿਆ ਹੈ ਪਰਦੇਸ਼, ਜਾਂ ਮੰਨ ਲਓ ਉਹਨੇ ਪਰਦੇਸ਼ ਤੋਂ ਵਾਪਸ ਮੁੜਨਾ ਅੱਜ, ਕਹਿੰਦੇ ਨੇ ਉਹ ਭਾਗਾਂ ਵਾਲੀ ਸੁਹਾਗਣ ਰਾਤ ਸਾਰੀ ਉਸ ਆਪਣੇ ਮਾਲਕ ਦੇ ਆਉਣ ਦੀ ਤਾਂਘ ਵਿੱਚ ਏ, ਤੇ ਸਵੇਰੇ ਸਭ ਤੋਂ ਪਹਿਲਾਂ ਉੱਠ ਉਹ ਆਪਣੇ ਮਾਲਕ ਲਈ ਕਈ ਤਰ੍ਹਾਂ ਦੇ ਕੀਮਤੀ ਭੋਜਨ ਤਿਆਰ ਕਰਦੀ ਏ। ਉਹਨੂੰ ਸਭ ਕੁਝ ਭੁੱਲ ਜਾਂਦਾ ਹੈ, ਸਭ ਤੋਂ ਪਹਿਲਾਂ ਮਾਲਕ ਦੇ ਲਈ ਭੋਜਨ ਉਹ ਬਣਾਏਗੀ। ਸਾਹਿਬ ਕਹਿੰਦੇ ਨੇ ਦੇਖ ਮਣਾ, ਜਿਵੇਂ ਇੱਕ ਸੁਹਾਗ ਭਾਗ ਵਾਲੀ ਇਸਤਰੀ ਪਤੀ ਦੇ ਆਉਣ ਦੀ ਇੰਤਜ਼ਾਰ ਵਿੱਚ ਕੀਮਤੀ ਭੋਜਨ ਪਕਵਾਨ ਤਿਆਰ ਕਰਦੀ ਏ, ਬਸ ਇਸੇ ਤਰ੍ਹਾਂ ਤੇਰੇ ਅੰਦਰ ਵੀ ਤਾਂਘ ਪੈਦਾ ਹੋ ਜਾਏ। ਉਹ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਚੌਂਕੇ ਚੁੱਲ੍ਹੇ ਵਿੱਚ ਭੋਜਨ ਤਿਆਰ ਕਰੇਗੀ, ਤੇ ਤੂੰ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਆਪਣੇ ਖਸਮ ਦੀ ਬਾਣੀ ਨਾਲ ਜੁੜ ਜਾਏ। ਸਾਹਿਬ ਨੇ ਉੱਥੇ ਅੰਮ੍ਰਿਤ ਬਚਨ ਕਹਿ, ਸਾਹਿਬ ਕਹਿੰਦੇ ਨੇ ਜਿਉਂ ਪੁਰਖ ਹੈ ਕਰ ਭਗਤੀ ਨਾਲ ਹੈ, ਅਤ ਲੋਚੈ ਭਗਤੀ ਪਾਏ, ਕਿ ਜਿਵੇਂ ਇੱਕ ਪੁਰਖ ਹੈ ਮਨੁੱਖ ਦੇ ਘਰ ਅੰਦਰ। ਭਗਤੀ ਨਾਰ ਦਾ ਅਰਥ ਇੱਥੇ ਭਗਤੀ ਦਾ ਅਰਥ ਸਿਮਰਨ ਨਹੀਂ, ਭਗਤੀ ਨਾਰ ਦਾ ਇੱਥੇ ਅਰਥ ਹੈ ਕਿ ਉਹ ਇਸਤਰੀ ਜਿਹੜੀ ਪਤੀ ਵਰਤਾ ਪਤੀ ਦੀ ਆਗਿਆ ਨੂੰ ਸੱਤ ਕਰਕੇ ਮੰਨਣ ਵਾਲੀ। ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ, ਬਹੁ ਰਸ ਸਾਲਨੇ ਸਵਾਰ ਦੀ ਖੱਟ ਰਸ ਮਿੱਠੇ ਪਾਏ। ਜਿਵੇਂ ਉਹ ਭੋਜਨ ਬੜੀ ਮੁਸ਼ਕਤ ਨਾਲ ਤਿਆਰ ਕਰਦੀ ਏ, ਤਿਉਂ ਬਾਣੀ ਭਗਤ ਸਲਾਹੇ ਦੇ ਹਰ ਨਾਮ ਮੈਂ ਚਿਤ ਲਾਏ। ਇਸੇ ਤਰ੍ਹਾਂ ਪਰਮੇਸ਼ਵਰ ਦੇ ਭੈ ਵਾਲੇ ਭਗਤ ਗੁਰੂ ਕੀ ਬਾਣੀ ਨਾਲ ਜੁੜਦੇ ਨੇ, ਤੇ ਅੰਮ੍ਰਿਤ ਵੇਲੇ ਨੂੰ ਕਿਤੇ ਖੁੰਝਣ ਨਹੀਂ ਦਿੰਦੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੀ ਹਜ਼ੂਰ ਨੇ ਕਿਰਪਾ ਕੀਤੀ। ਦਾਤਾਰ ਕਹਿੰਦੇ ਨੇ, ਜੇ ਕੋਈ ਇਹ ਕਹਿ ਮੈਂ ਗੁਰੂ ਕੇ ਚਰਨਾਂ ਵਿੱਚ ਸਮਾਣਾ, ਗੁਰੂ ਦੇ ਵਿੱਚ ਅਭੇਦ ਹੋਣਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਜਿਹੜਾ ਸਿੱਖ ਗੁਰੂ ਕੀ ਬਾਣੀ ਨੂੰ ਆਪਣੀ ਜਿੰਦ ਤੋਂ ਜਾਣਨ ਲੱਗ ਪਏ, ਸੱਚ ਜਾਣੋ ਉਹਦੇ ਅੰਦਰ ਇੱਕ ਦਿਨ ਮਾਲਕ ਦਾ ਨਾਮ ਟਿਕ ਜਾਂਦਾ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਪੂਰਾ ਥਾਟ ਬਣਾਇਆ ਪੂਰਾ। ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਪਿਆਰਿਆ, ਜਿਹਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਅੱਜ ਕਹਿ ਰਹੇ, ਇਹਦੇ ਬਾਰੇ ਸਾਹਿਬ ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੇ, ਜਿਹੜਾ ਇਸ ਗੁਰੂ ਕੀ ਬਾਣੀ ਨੂੰ ਆਪਣੀ ਜਿੰਦ ਤੋਂ ਪਿਆਰ ਕਰੇਗਾ, ਤਿਸ ਅੰਤਰ ਰਵੇ ਹਰਨਾਮਾ, ਉਸ ਦੇ ਅੰਦਰ ਮੇਰੇ ਪਰਮੇਸ਼ਵਰ ਦਾ ਨਾਮ ਆਪਣੇ ਆਪ ਹੀ ਵਸ ਜਾਂਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਆਓ ਗੁਰੂ ਰਾਮਦਾਸ ਜੀ ਦੇ ਬਚਨਾਂ ਵੱਲ, ਉਹ ਅੰਮ੍ਰਿਤ ਬਾਣੀ ਬਾਰੇ ਕੀ ਕਿਰਪਾ ਕਰਦੇ ਨੇ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਨਾ ਚਾਰ ਸਿੱਖ ਆਏ ਸਨ, ਬੜੇ ਸੋਹਣੇ ਬਚਨ ਕਹੇ ਨੇ ਸ੍ਰੀ ਗੁਰਪ੍ਰਤਾਪ ਸੂਰਜ ਅੰਦਰ। ਉਹਨਾਂ ਆਉਂਦਿਆਂ ਸਾਰ ਇੱਕ ਸਵਾਲ ਕੀਤਾ, ਸਤਿਗੁਰੂ ਇਹ ਸਾਡਾ ਮਨ ਭਜਨ ਬੰਦਗੀ ਵਾਲੇ ਪਾਸੇ ਤੁਰਦਾ ਨਹੀਂ। ਉਹਨਾਂ ਦਾ ਸਵਾਲ ਸੀ ਕਿ ਅੰਦਰ ਜਿਹੜਾ ਦਿਨ ਰਾਤ ਖਿੰਡਿਆ ਰਹਿੰਦਾ, ਇਹਦੇ ਅੰਦਰ ਟਿਕਾ ਨਹੀਂ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਵੀ ਤੁਸੀਂ ਗੁਰੂ ਕੀ ਬਾਣੀ ਪੜ੍ਹਦੇ ਹੋ? ਤੇ ਉਹ ਅੱਗੋਂ ਉੱਤਰ ਦਿੰਦੇ ਨੇ, ਦਾਤਾਰ ਜੀ ਨਹੀਂ, ਕਦੀ ਮੌਕਾ ਮਿਲੇ ਤੇ ਪਾਠ ਕਰ ਲਈਦਾ, ਕਦੀ ਸਮਾਂ ਮਿਲੇ ਤੇ ਕਦੀ ਕੁਝ ਸ਼ਬਦ ਪੜ੍ਹ ਲਈਦਾ, ਨਹੀਂ ਤੇ ਰੁਟੀਨ ਵਿੱਚ ਨਹੀਂ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਸਵਾਲ ਤਾਂ ਪੁੱਛਦੇ ਪਏ ਹੋ ਕਿ ਮਨ ਟਿਕਦਾ ਕਿਉਂ ਨਹੀਂ, ਮਨ ਮੁੜਦਾ ਕਿਉਂ ਨਹੀਂ? ਕਹਿਣ ਲੱਗੇ, ਸਵਾਦ ਤਾਂ ਸੀ ਜੇ ਟਿਕਾਣ ਦਾ ਯਤਨ ਕੀਤਾ ਹੁੰਦਾ, ਤੇ ਮਨ ਟਿਕਦਾ ਨਾ ਫਿਰ ਸਵਾਲ ਕਰਦੇ ਤੇ ਆਨੰਦ ਕੁਝ ਹੋਰ ਸੀ। ਫਿਰ ਉਹ ਪੁੱਛਦੇ ਨੇ, ਦਾਤਾਰ ਕਿਵੇਂ ਕਰੀਏ? ਦਾਤਾਰ ਜੀ ਕਹਿਣ ਲੱਗੇ, ਬਾਣੀ ਨੂੰ ਇਹ ਨਾ ਸਮਝੋ ਕਿ ਇਹ ਕੰਮ ਕੇਵਲ ਕੀਰਤਨ ਕਰਨ ਵਾਲਿਆਂ ਦਾ ਬਾਣੀ ਪੜ੍ਹਨ ਦਾ। ਇਹ ਧੰਨ ਗੁਰੂ ਰਾਮਦਾਸ ਕਹਿ ਰਹੇ ਨੇ, ਜਿਵੇਂ ਆਪਾਂ ਅੱਜ ਸਮਝੀ ਬੈਠੇ ਹਾਂ, ਜਦੋਂ ਕਿਤੇ ਬਾਣੀ ਦੀ ਸ਼ਬਦ ਦੀ ਗੱਲ ਚੱਲੇ, ਪੜ੍ਹੇ ਲਿਖੇ ਮਨੁੱਖ ਦਾ ਮਨ ਕਹਿੰਦਾ, ਮਜ਼ਾਕ ਵਿੱਚ ਵੀ ਕਹਿਣਗੇ, ਛੱਡੋ ਜੀ ਇਹ ਤਾਂ ਭਾਈਆਂ ਦਾ ਕੰਮ ਹੈ। ਗੁਰੂ ਰਾਮਦਾਸ ਜੀ ਨੂੰ ਪੁੱਛੋ, ਕਹਿੰਦੇ ਨੇ ਮਤ ਸਮਝੋ ਕਿ ਕੇਵਲ ਇਹ ਕੀਰਤਨ ਕਰਨ ਵਾਲੇ ਲਈ ਸਿਰਫ ਬਾਣੀ ਹੈ, ਮਤ ਸਮਝੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਵਾਲੇ ਰੌਲ ਲਾਉਣ ਵਾਲੇ ਵਾਸਤੇ ਬਾਣੀ ਹੈ। ਸਾਹਿਬ ਕਹਿੰਦੇ ਨੇ ਜਿਵੇਂ ਤੂੰ ਆਪਣੇ ਘਰ ਦੇ ਕੰਮ ਕਰਨਾ, ਚੇਤੇ ਰੱਖ ਸਵੇਰੇ ਤੈਨੂੰ ਨਾਸ਼ਤਾ ਕਰਨਾ ਕਦੀ ਭੁੱਲਿਆ? ਸਿੱਖ ਕਹਿੰਦਾ ਮਹਾਰਾਜ ਰਾਤ ਨੂੰ ਸੌਣ ਲੱਗੀ ਸਵੇਰੇ ਤਿਆਰੀ ਕਰੀ ਦੀ ਇਹ ਪਰਿਵਾਰ ਵੱਲੋਂ ਕਿ ਸਵੇਰੇ ਨਾਸ਼ਤਾ ਕੀ ਕੀਤਾ ਜਾਣਾ। ਸਾਹਿਬ ਕਹਿੰਦੇ ਨੇ ਮੈਨੂੰ ਦੂਜੀ ਗੱਲ ਦੱਸ ਆਪਣੀ ਤੇਰੇ ਘਰ ਦੀ ਸੁਆਣੀ ਕਿਤੇ ਘਰ ਵਿੱਚ ਝਾੜੂ ਮਾਰਨਾ ਭੁੱਲੀਏ। ਕਹਿੰਦਾ ਦਾਤਾਰ ਜੀ ਨਹੀਂ। ਮਹਾਰਾਜ ਕਹਿੰਦੇ ਨੇ ਤੂੰ ਖੇਤਾਂ ਵਿੱਚ ਕੰਮ ਕਰਨ ਜਾਂਦਾ ਕਦੀ ਤੂੰ ਖੇਤਾਂ ਦਾ ਕੰਮ ਕਰਨ ਭੁੱਲਿਆ? ਕਹਿੰਦਾ ਦਾਤਾਰ ਉਹ ਸਾਡੀ ਜ਼ਿੰਦਗੀ ਦਾ ਅੰਗ ਨੇ, ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ। ਸਾਹਿਬ ਕਹਿੰਦੇ ਨੇ ਮਨੁੱਖ ਦੀ ਬਦਕਿਸਮਤੀ ਇਹ ਵੇ ਕਿ ਨਾਮ ਨੂੰ ਤੇ ਬਾਣੀ ਨੂੰ ਜ਼ਿੰਦਗੀ ਦਾ ਅੰਗ ਨਹੀਂ ਸਮਝਦਾ। ਜਿੱਦਣ ਇਹਨੂੰ ਜੀਵਨ ਸਮਝ ਲਵੇ ਤੇ ਦੇਖੀ ਇਹਦੇ ਅੰਦਰ ਮਾਲਕ ਦੀ ਰਹਿਮਤ ਨਾਲ ਟਿਕਾ ਕਿਉਂ ਨਹੀਂ ਆਏਗਾ। ਉੱਥੇ ਗੁਰੂ ਰਾਮਦਾਸ ਜੀ ਨੇ ਕੁਝ ਬਚਨ ਕਹਿ ਨੇ। ਹਜ਼ੂਰ ਕਹਿੰਦੇ ਨੇ ਜਿਮ ਨਿਸ ਦਿਨ ਘਰ ਕਾਜ ਸੁਧਾਰੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਖੇ ਸਿੱਖੋ, ਜਿਵੇਂ ਤੁਸੀਂ ਦਿਨ ਰਾਤ ਆਪਣੇ ਘਰ ਦੇ ਕੰਮ ਲਈ ਆਪਣੇ ਹੱਡ ਭੰਨਵੀਂ ਮਿਹਨਤ ਕਰਦੇ ਹੋ, ਜਿਮ ਨਿਸ ਦਿਨ ਘਰ ਕਾਜ ਸੁਧਾਰੇ ਤਿਆਗੋ ਕਬੂ ਨਾ ਲਾਗੇ ਪਿਆਰੇ। ਕਹਿੰਦੇ ਨੇ ਤੂੰ ਰੋਜ਼ ਕੰਮ ਕਰਨਾ, ਖੇਤਾਂ ਵੀ ਜਾਣਾ, ਕਦੀ ਤੂੰ ਇਹ ਕਿਹਾ ਵੀ ਰੋਜ਼ ਹੀ ਮੈਂ ਖੇਤਾਂ ਦੀ ਵੱਟ ਤੇ ਤੁਰਿਆ ਫਿਰਨਾ, ਅੱਜ ਤੋਂ ਬਾਅਦ ਮੈਂ ਖੇਤ ਵਿੱਚ ਨਹੀਂ ਆਉਣਾ। ਤੂੰ ਰੋਜ਼ ਦੁਕਾਨ ਤੇ ਬਹਿ ਕੇ ਤੱਕੜ ਤੋਲਣਾ, ਸੌਦਾ ਤੋਲਣਾ, ਕਦੀ ਤੇਰਾ ਮਨ ਅੱਕਿਆ ਵੀ ਅੱਜ ਤੋਂ ਬਾਅਦ ਮੈਂ ਦੁਕਾਨ ਵਿੱਚ ਬੈਠ ਕੇ ਤੱਕੜੀ ਨਾਲ ਸੌਦਾ ਨਹੀਂ ਤੋਲਣਾ। ਤੂੰ ਨੌਕਰੀ ਕਰਨਾ, ਚਾਕਰੀ ਕਰਨਾ, ਰੋਜ਼ ਆਉਣਾ, ਮਾਲਕ ਨੂੰ ਜਾ ਕੇ ਸਲਾਮ ਕਰਨਾ, ਕਦੀ ਤੇਰਾ ਮਨ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਨੌਕਰੀ ਤੇ ਜਾਣਾ ਨਹੀਂ। ਜੇ ਨੌਕਰੀ ਖੇਤੀ ਤੇ ਜੇ ਦੁਕਾਨਦਾਰੀ ਤੇਰੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ ਤੇ ਗੁਰੂ ਕੇ ਸਿੱਖਾ, ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਵੀ ਜ਼ਿੰਦਗੀ ਦਾ ਹਿੱਸਾ ਬਣਾ ਲੈ। ਸਾਹਿਬ ਕਹਿਣ ਲੱਗੇ ਜਿਮ ਨਿਸ ਦਿਨ ਕਰ ਕਾਜ ਸੁਧਾਰੇ ਤਿਆਗੋ ਕਬੂ ਨਾ ਲਾਗੈ ਪਿਆਰੇ। ਕਹਿਣ ਲੱਗੇ ਤਥਾ ਧਾਰੋ ਪਿਆਰ ਗੁਰਬਾਣੀ। ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਪਿਆਰ ਕਰ, ਤੈਸੇ ਧਾਰੋ ਪਿਆਰ ਗੁਰਬਾਣੀ। ਪੜ੍ਹਨ ਸੁਣ ਕੀ ਜੈ ਰੁਚ ਠਾਨੀ, ਮਨ ਵਿੱਚ ਇੱਕ ਚਾਹ ਪੈਦਾ ਕਰ, ਮੈਂ ਬਾਣੀ ਸੁਣਨੀ ਏ, ਬਾਣੀ ਪੜ੍ਹਨੀ ਏ। ਅੱਗੇ ਦੇਖੋ ਸਾਹਿਬ ਨੇ ਕੈਸੇ ਕਮਾਲ ਦੇ ਬਚਨ ਕਹਿ। ਕਹਿਣ ਲੱਗੇ ਧਰਿਓ ਅਰਥ ਜੋ ਸ਼ਬਦ ਮਝਾਰਾ, ਜਦੋਂ ਬਾਣੀ ਪੜ੍ਹਨਾ ਤੇ ਇਸ ਤਰ੍ਹਾਂ ਗੁਰੂ ਕੀ ਬਾਣੀ ਪੜ੍ਹੀ ਕਿ ਜਿਹੜਾ ਸ਼ਬਦ ਵਿੱਚ ਅਰਥ ਰੱਖਿਆ ਨਾ, ਸਨੇ ਸਨੇ ਉਰ ਕਰੋ ਵਿਚਾਰਾਂ, ਉਹਨੂੰ ਐਸਤਾ ਐਸਤਾ ਆਪਣੇ ਮਨ ਵਿੱਚ ਵਿਚਾਰ। ਭਾਈ ਸਾਹਿਬ ਭਾਈ ਵੀਰ ਸਿੰਘ ਗੁਰਮੁਖ ਪਿਆਰੇ ਇੱਕ ਸ਼ਬਦ ਵਰਤਦੇ ਨੇ, ਉਹਨਾਂ ਦੀ ਰਚਨਾ ਜਦੋਂ ਵੀ ਪੜ੍ਹੀਏ ਇੱਕ ਸ਼ਬਦ ਵਰਤਦੇ ਨੇ। ਹਜ਼ੂਰੀ ਵਿੱਚ ਪਾਠ ਕਰੀ, ਹਜ਼ੂਰੀ ਵਿੱਚ ਸਿਮਰਨ ਕਰੀ, ਤੇ ਇਹ ਗੱਲ ਉਹਨਾਂ ਨੇ ਜਦੋਂ ਸੁਲਤਾਨਪੁਰ ਦੀ ਸਾਖੀ ਅਸੀਂ ਸੁਣਾਉਂਦੇ ਹਾਂ ਬੜੇ ਚਾਅ ਨਾਲ ਕਿ ਸਾਹਿਬ ਨੇ ਕਿਹਾ ਉਹ ਤੇਰਾ ਮਨ ਤਾਂ ਘਰ ਵਿਛੇਰੇ ਪਿੱਛੇ ਨਵਾਬ, ਤੂੰ ਘੋੜੇ ਖਰੀਦਣਾ ਪਿਆ। ਤੇ ਭਾਈ ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾ ਇਹ ਸਾਖੀ ਕੇਵਲ ਉਹਦੇ ਲਈ ਨਹੀਂ, ਇਹ ਤੇਰੇ ਲਈ ਵੀ ਬਚਨ ਹੈ। ਅਰਦਾਸ ਕਰਿਆ ਕਰਕੇ ਬਾਣੀ ਪੜ੍ਹਨ ਤੋਂ ਪਹਿਲਾਂ ਦਾਤਾ ਆਪਣੀ ਹਜ਼ੂਰੀ ਦੀ ਦਾਤ ਬਖਸ਼ੀ, ਮੈਂ ਬਾਣੀ ਇਸ ਤਰ੍ਹਾਂ ਪੜ੍ਹਾਂ ਕਿ ਜਿਵੇਂ ਦਾਤਾਰ ਜੀ ਤੇਰੇ ਚਰਨਾਂ ਵਿੱਚ ਤੇਰੀ ਗੋਦ ਵਿੱਚ ਬੈਠ ਕੇ ਤੇਰੇ ਨਾਲ ਗੱਲਾਂ ਪਿਆ ਕਰਨਾ। ਹਜ਼ੂਰੀ ਵਿੱਚ ਬਾਣੀ ਪੜ੍ਹ। ਸਾਹਿਬ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਕਿਹਾ, ਗੁਰੂ ਰਾਮਦਾਸ ਕਹਿੰਦੇ ਨੇ ਧਰਿਓ ਅਰਥ ਸ਼ਬਦ ਮੈਂ ਅਰਥ ਵਿਚਾਰਾਂ, ਸਨੇ ਸਨੇ ਉਰ ਕਰੋ ਵਿਚਾਰਾਂ, ਉਸ ਸ਼ਬਦ ਨੂੰ ਵਿਚਾਰ ਕਰ ਤੇ ਵਿਚਾਰਨ ਤੋਂ ਬਾਅਦ ਫਿਰ ਇੱਕ ਗੱਲ ਸੋਚ, ਕਿਆ ਹਮ ਕਰੇ ਕਿਆ ਗੁਰ ਕਹੇ, ਮਨ ਵੀ ਸੋਚ ਕੇ ਸਤਿਗੁਰੂ ਸ਼ਬਦ ਵਿੱਚ ਕੀ ਕਹਿੰਦਾ ਤੇ ਮੈਂ ਕੀ ਕੰਮ ਕਰਨਾ ਵਾ। ਕਹਿਣ ਲੱਗੇ ਕਿਆ ਹਮ ਕਰੇ ਗੁਰੂ ਕਿਆ ਕਹੇ। ਸਾਹਿਬ ਕਹਿੰਦੇ ਨੇ ਸਨੇ ਸਨੇ ਮੋਰੋ ਮਨ ਮਹਿ, ਐਸਤਾ ਐਸਤਾ ਇਹ ਮਨ ਆਪਣੇ ਆਪ ਟਿਕ ਜਾਏਗਾ ਜਦੋਂ ਸ਼ਬਦ ਨੂੰ ਪੜ੍ਹ ਕੇ ਆਪਣੇ ਜੀਵਨ ਵੱਲ ਝਾਤੀ ਮਾਰੇਗਾ। ਧਿਆਨ ਦਿਓ, ਗੁਰੂ ਰਾਮਦਾਸ ਜੀ ਦਾ ਇਹ ਤਾਂ ਇਤਿਹਾਸਕ ਪੱਖ ਹੈ, ਉਹਨਾਂ ਦੇ ਅੰਮ੍ਰਿਤ ਬਚਨ ਬਾਣੀ ਵਿੱਚੋਂ ਪੜ੍ਹੋ। ਹਜ਼ੂਰ ਜੀ ਬਾਣੀ ਕੀ ਹੈ? ਤੇ ਗੁਰੂ ਰਾਮਦਾਸ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਕਿ ਸਤਿਗੁਰੂ ਹੀ ਬਾਣੀ ਹੈ, ਬਾਣੀ ਹੀ ਗੁਰੂ ਹੈ, ਓਤ ਪੋਤ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜਾ ਭਾਵਨਾ ਵਾਲਾ ਇਸ ਬਾਣੀ ਦੇ ਅੰਦਰ ਟਿਕੇ ਹੋਏ ਆਤਮਕ ਜੀਵਨ ਅੰਮ੍ਰਿਤ ਨੂੰ ਸੰਭਾਲ ਲੈਂਦਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਪਾਠ ਅੱਗੇ ਵੇ ਗੁਰ ਬਾਣੀ ਕਹੇ, ਵੱਖਰਾ ਵੱਖਰਾ ਕਿ ਜੋ ਗੁਰੂ ਜੀ ਬਾਣੀ ਕਹਿੰਦੇ ਨੇ ਸੇਵਕ ਜਨ ਮੰਨੇ। ਜੇ ਸੇਵਕ ਉਹਨੂੰ ਮੰਨ ਲੈ ਪ੍ਰਤੱਖ ਗੁਰੂ ਨਿਸਤਾਰੇ, ਕਹਿੰਦੇ ਨੇ ਜੇ ਪ੍ਰਤੱਖ ਸਾਈਂ ਦੇ ਦਰਸ਼ਨ ਕਰਨੇ ਨੀ ਤੇ ਗੁਰੂ ਕੀ ਬਾਣੀ ਦਸਾਂ ਪਾਤਸ਼ਾਹੀਆਂ ਦੀ ਜੋਤ ਦਾ ਧਿਆਨ ਤੇ ਪਾਠ ਵੀ ਜੁੜੇ। ਸਾਹਿਬ ਗੁਰੂ ਰਾਮਦਾਸ ਜੀ ਨੇ ਇੱਕ ਹੋਰ ਬਚਨ ਕਿਹਾ, ਹਜ਼ੂਰ ਦੀ ਬਾਣੀ ਵਿੱਚ ਆਉਂਦਾ ਕਿ ਇਹਨੇ ਸਤਿਗੁਰ ਦਿਓ ਪਰਤਾਖਾਰ ਮੂਰਤ। ਇਹ ਮਤ ਸਮਝ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅੱਜ ਤਾਂ ਪੜ੍ਹੇ ਲਿਖੇ ਸੱਜਣ ਕਹਿ ਰਹੇ ਨੇ ਨਾ ਕਿ ਕਾਗਜ਼ ਸਿਆਹੀ ਜ਼ਿਲਦ ਰੁਮਾਲੇ ਗੁਰੂ ਨਹੀਂ, ਗਿਆਨ ਸਾਡਾ ਗੁਰੂ ਏ। ਤੇ ਕਈ ਵਾਰੀ ਮਨ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦਾਤਾ ਅਸੀਂ ਤੇਰੀ ਬਚਨ ਪੜ੍ਹ ਕੇ ਅਮਲ ਕਰਨ ਤੋਂ ਕੰਨੀ ਪੈਕਤਰਾਨੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਕਾਗਜ਼ ਤਾਂ ਬੜੇ ਤੁਰੇ ਫਿਰਦੇ ਨੇ, ਬਾਹਰ ਆਪਾਂ ਦੇਖਦੇ ਹਾਂ ਮੈਗਜ਼ੀਨ ਅਖਬਾਰਾਂ ਵਿੱਚ ਵੀ ਕਾਗਜ਼ ਨੇ, ਪਰ ਕੀ ਇਸ ਕਾਗਜ਼ ਨੂੰ ਉਸ ਕਾਗਜ਼ ਨਾਲ ਤੁਲਨਾ ਦੇਵਾਂਗੇ? ਇਹਨੂੰ ਕਰਮ ਕਾਂਡ ਨਾਲ ਸਮਝੀਓ। ਭਗਤ ਰਵਿਦਾਸ ਜੀ ਦਾ ਇੱਕ ਬਚਨ ਹੁੰਦਾ ਕਹਿੰਦੇ ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਤਾੜੀ ਦਾ ਰੁੱਖ ਜਿਹੜਾ ਉਹਨੂੰ ਅਪਵਿੱਤਰ ਮੰਨਿਆ ਜਾਂਦਾ ਕਿਉਂਕਿ ਉਹਦੇ ਵਿੱਚ ਜਿਹੜਾ ਰਸ ਹੁੰਦਾ ਉਹਦੇ ਵਿੱਚ ਨਸ਼ਾ। ਤਾੜੀ ਦਾ ਇੱਕ ਰੁੱਖ ਹੈ, ਹਿੰਦੁਸਤਾਨ ਦੀ ਧਰਤੀ ਤੇ ਬਹੁਤ ਮਿਲਦਾ। ਕਹਿੰਦੇ ਨੇ ਤਾੜੀ ਦਾ ਰੁੱਖ ਅਪਵਿੱਤਰ ਏ, ਪਰ ਜਦੋਂ ਉਸੇ ਰੁੱਖ ਦੇ ਪੱਤਿਆਂ ਤੇ ਜਾਂ ਉਹਦਾ ਕਾਗਜ਼ ਬਣਾ ਕੇ ਉੱਤੇ ਰਾਮ ਨਾਮ ਲਿਖ ਦਿੱਤਾ ਨਾ, ਤੇ ਚਾਹੇ ਵੱਡੇ ਸਨ ਚਾਹੇ ਛੋਟੇ ਸਨ, ਅਮੀਰ ਸਨ ਗਰੀਬ ਸਨ, ਉਸ ਰੁੱਖ ਦੇ ਬਣੇ ਕੋਈ ਕਾਗਜ਼ ਨੂੰ ਮੱਥੇ ਟੇਕਣ ਲੱਗੇ ਵੀ ਪੁੱਛਿਆ ਵੀ ਹੈ ਤਾਂ ਇਹ ਕਾਗਜ਼ ਹੀ? ਤੇ ਭਗਤ ਰਵਿਦਾਸ ਕਹਿੰਦੇ ਹੁਣ ਇਹ ਆਮ ਕਾਗਜ਼ ਨਹੀਂ, ਇਹਦੇ ਉੱਤੇ ਰਾਮ ਨਾਮ ਲਿਖਿਆ ਗਿਆ ਤੇ ਜਿਹਦੇ ਤੇ ਰਾਮ ਨਾਮ ਲਿਖਿਆ ਜਾਏ ਉਹਨੂੰ ਨਮਸਕਾਰ ਕਰਨੀ ਬਣਦੀ ਹੈ। ਸਾਹਿਬ ਦੇ ਅੰਮ੍ਰਿਤ ਬਚਨ ਨੇ ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀਐ ਤੈ ਉਪਰੈ ਪੂਜੀਐ ਕਰ ਨਮਸਕਾਰੰਗ। ਤੇ ਦੂਸਰਾ ਅੰਮ੍ਰਿਤ ਬਚਨ ਸਾਹਿਬ ਦੀ ਬਾਣੀ ਵਿੱਚੋਂ ਖਜ਼ੂਰ ਕਹਿੰਦੇ ਨੇ ਧੰਨ ਸੋ ਕਾਗਜ਼ ਕਲਮ ਧੰਨ, ਕਹਿੰਦੇ ਨੇ ਉਸ ਕਾਗਜ਼ ਨੂੰ ਧੰਤਾ ਜੋ ਕਿਉਂ ਨਹੀਂ ਕਹੇਗਾ। ਹੁਣ ਇੱਕ ਉਹ ਕਾਗਜ਼ ਹੈ ਜਿਹਦੇ ਤੇ ਲਿਖੇ ਹੋਏ ਹਰੂਫ, ਜਿਹਦੇ ਤੇ ਲਿਖੇ ਹੋਏ ਅੱਖਰ ਮਨੁੱਖ ਪੜ੍ਹਦਾ ਅੰਦਰ ਚੰਚਲਤਾਈ ਤੇ ਵਕਾਰਾਂ ਵਿੱਚ ਖਚਤ ਹੁੰਦਾ, ਤੇ ਇੱਕ ਉਹ ਗੁਰੂ ਕੇ ਅੰਮ੍ਰਿਤ ਬਚਨ ਕਾਗਜ਼ ਤੇ ਲਿਖੇ ਨੇ ਜਿਹਨੂੰ ਨੇਤਰਾਂ ਨਾਲ ਦੇਖਨੇ ਆ, ਜ਼ਬਾਨ ਨਾਲ ਪੜ੍ਹਨੇ ਆ ਤੇ ਅੰਦਰ ਨੂੰ ਸਕੂਨ ਮਿਲਦਾ ਤੇ ਆਪਣੇ ਆਪ ਹੀ ਅੰਦਰ ਟਿਕ ਜਾਂਦਾ। ਸਾਹਿਬ ਕਹਿੰਦੇ ਨੇ ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਕਹਿੰਦੇ ਨੇ ਉਸ ਲਿਖਾਰੀ ਨੂੰ ਕਾਗਜ਼ ਨੂੰ ਸ਼ਾਹੀ ਨੂੰ ਧੰਨ ਕਹੀ ਜਿਹਨੇ ਕਿਰਪਾ ਕਰਕੇ ਇਹ ਨਾਮ ਲਿਖਾ ਦਿੱਤਾ। ਤਵੱਜੋ ਦੇਣੀ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਸਤਿਗੁਰ ਦਿਓ ਪਰਤਾਖਰ ਮੂਰਤ ਹਰ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰੂ ਪਰਤਖ ਹੈ ਤੇ ਜਦੋਂ ਤੂੰ ਨੇੜੇ ਜਾਏਗਾ ਤੈਨੂੰ ਅੰਮ੍ਰਿਤ ਬਚਨ ਸੁਣਾਣਗੇ। ਇਸ ਤੋਂ ਅੱਗੇ ਸਮਾਂ ਆਉਂਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ, ਉਹਨਾਂ ਦੇ ਅੰਮ੍ਰਿਤ ਬਚਨਾਂ ਵਿੱਚ ਬੇਅੰਤ ਪ੍ਰਮਾਣ ਨੇ ਕਿ ਗੁਰੂ ਕੀ ਬਾਣੀ ਜਿਹੜੀ ਏ ਇਹ ਗੁਰੂ ਦਾ ਕਿਰਦਾ ਹੈ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੁਣੇ ਭਾਈ ਸਾਹਿਬ ਹੋਰਾਂ ਇੱਕ ਸ਼ਬਦ ਪੜ੍ਹੇ, ਕਹਿਣ ਲੱਗੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਮਾਲਕ ਨੇ ਕਿਰਪਾ ਕਰਕੇ ਬੰਨ ਮਾਰ ਦਿੱਤਾ ਰੋਕ ਲਾ ਦਿੱਤੀ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅੰਤ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਤਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਤੇ ਦਾਤਾ ਜੀ ਦੁੱਖ ਕਿਵੇਂ ਦੂਰ ਹੋਏ, ਸਾਰੀਆਂ ਥਾਵਾਂ ਤੇ ਪਾਰ ਬ੍ਰਹਮ ਕਿਵੇਂ ਰਵਿਆ ਪ੍ਰਤੀਤ ਹੋਇਆ? ਕਹਿਣ ਲੱਗੇ ਸਿੱਖਾਂ ਉਦਨ ਪ੍ਰਤੀਤ ਹੋਵੇਗਾ ਜਿੱਦਨ ਧੁਰ ਕੀ ਬਾਣੀ ਆਈ। ਆਈ ਦਾ ਅਰਥ ਜਿੱਦਨ ਤੇਰੇ ਕਿਰਦੇ ਵਿੱਚ ਵਸ ਗਈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਿਖਾਨਾ। ਖੇ ਸਤਿਗੁਰੂ ਇਸ ਧੁਰ ਕੀ ਬਾਣੀ ਨੂੰ ਆਪ ਜੀ ਨੇ ਕਿੰਨਾ ਮਾਣਿਆ। ਤੇ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜੁੜ ਕੇ ਦੇਖ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਸਤਿਗੁਰੂ ਨੇ ਗੁਰੂ ਬਣ ਕੇ ਵੀ ਇਸ ਬਾਣੀ ਨੂੰ ਅੱਖ ਚਮਕਣ ਜਿਤਨਾ ਸਮਾਂ ਕਿਤੇ ਆਪਣੇ ਖਿਰਦੇ ਤੋਂ ਦੂਰ ਨਹੀਂ ਕੀਤਾ। ਖਮਾਰੀ ਪਿਆਰੀ ਅੰਮ੍ਰਿਤ ਤਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਖਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਉਰਹਾਰੀ ਰੇ। ਤੂੰ ਹਰ ਵਕਤ ਬਾਣੀ ਨਾਲ ਜੁੜ ਜਾ ਤੇ ਜਿੱਦਣ ਜੁੜੇਗਾ ਇਹ ਬਾਣੀ ਤੇਰੇ ਗਲੇ ਦਾ ਹਾਰ ਬਣਾ ਦੇਵੇਗੀ ਨਾਮ। ਧੰਨ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ, ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਜੇ ਸੱਚ ਜਾਣੋ ਨਾ ਸ਼ਬਦ ਦੀ ਪ੍ਰਧਾਨਤਾ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਹੈ, ਆਦ ਤੋਂ ਹੀ ਸ਼ਬਦ ਨੂੰ ਗੁਰੂ ਮੰਨੇ। ਜਦੋਂ ਗੁਰੂ ਅਰਜਨ ਸਾਹਿਬ ਦਾ ਸਮਾਂ ਆਇਆ ਉਦੋਂ ਪੋਥੀ ਪਰਮੇਸ਼ਰ ਕਾ ਥਾਨ ਕਹਿ ਦਿੱਤਾ, कि यह परमेश्वर का थान है। कवि संतोख सिंह ने उत्थे एक बचन के कहते ने जदों गुरु ग्रंथ साहब जी का पवित्र स्वरूप तैयार होया ना रामसर दे किनारे ते धन गुरु अर्जुन देव जी ने संगत नू जेड़ा पहला उपदेश कीता गुरु ग्रंथ साहब जी दे प्रति उहदे विचों आप जी नाल कुछ बचन सांझे करने। सिखा सवाल कीता दातार अजे जोत आप जी दे कोल ते गुरु ग्रंथ साहब दी बाणी जां पोथी साहब सारियां इकत्र किवें कर दित्तियां ते धन गुरु अर्जुन साहब कहिंदे ने जेड़ा भी सिख सवेरे बाणी पढ़दा है ना जां जेड़ा भी नाम वाले पासे तुरदा है उहदे अंदर दी एक इच्छा भी मैनूं गुरु के दर्शन होण ते धन गुरु अर्जन साहब कहिंदे ने शरीर एक ते दर्शन करन वाले पता नहीं किन्ने कु भावना वाले अमृत वेले बह जांदे ने। कहिंदे ने इस करके गुरु की ए देह केवल एक थां ते एक समय वेखी जा सकदी है पर गुरु ग्रंथ नूं मेरा किरदार जाणिया जे जदों तुसी बाणी भी जुड़ोगे बस इउं जाणियो कि गुरु नानक दे किरदे नाल जुड़ गए। ये जोत है साहब दे उत्ते अमृत बचन भाई संतोख सिंह ने जेड़े कह वह गुरु ग्रंथ साहब विच भी दर्ज ने। हजूर कहन लगे श्री गुरु केर शरीर है जो सब स्थान समय मैं दर्शाए हैं कि गुरु दे शरीर हर वेले हर थां ते नहीं देखा जा सकता। ग्रंथ रिदा गुर का ए जानो धन गुरु ग्रंथ साहब नू गुरु दा हिरदा जानो ते साहब धन गुरु ग्रंथ साहब विच एक बचन आउंदा थुने महला पंजवां कदी पढ़ी उहदे विच गुरु अर्जुन देव कहिंदे ने तू सुख पालना है ना कहिंदे ने जे सुख लाणी ते अपने चित नू गुरु दे चित विच मिलान दी जा सिख लै। कहिंदे ने दुख आउंदा ही उदों वे जदों चित खिंडदा दुख आउंदा ही उदों वे जदों मन विच खंडाओ हुंदा। कहिंदे ने जदों तू मनमुखां नाल अपना चित लाया ते दुख मिलेगा दुनिया दे पदार्थां विच चित लाया ते दुख मिलेगा। कहिंदे ने जे तू सुख पालना है ना ते सुखां दे सागर नाल अपना चित ओदे चित विच मिला दे ते देख तेरे अंदर नू आनंद ते नाम दा रंग किन्ना चढ़दा। जदों साहिब दा बचन पढ़िया जी ओ चित केड़ा है ते गुरु अर्जन साहिब कहन लगे मित का चित अनूप मर्म ना जानिए। ध्यान दिया जे अमृत बाणी विचों बचन ने कहिंदे ने मेरे मित्र दा चित है अनूप उपमा तो रहते ते जिदा भेद अजे ती किसे ने पाया नहीं। मित का चित अनूप मर्म ना जानिए गाहक गुनी अपार तत पछानिए। कहिंदे ने कोई करोड़ा विचों एक अद्धा हुंदा है गुरु अर्जुन देव कहिंदे ने जिहड़ा चित दा गाहक हुंदा है नहीं तां बाकी सारे बिहारी हुंदे। साहिब कहिंदे ने मित का चित अनूप सो मर्म ना जानिए गाहक गुनी अपार तत पछानिए। ते अगली पंक्ति चित चित समाए तां होवे रंग घणा रंगदार थे प्रेम। कहिंदे ने जदों अपने चित नूं गुरु के चित वी जोड़ देगा ते गुरमुखा देखी तेरे अंदर नूं किन्ना कु रंग चढ़दा। एक वारी अर्ज कीती सी भाई साहिब भाई प्रोफेसर पूरन सिंह ने डल्ले दी ते गुरु गोबिंद सिंह जी दी जिहड़ी गलबात कराई है ना उन्हें इतिहासिक पक्ष तो निकल के अध्यात्मक खेत्र दी गल कीती। डल्ला एक सवाल पुछदा है कि सतगुरु बाणी ते नाम विच अंतर है कोई? आप जी दी बाणी पढ़ी दी उत्थे लिखिया भी बाणी पढ़ो आयो सुन पढ़न सुन को बाणी जां आपां पढ़ने आं भी साहिब जी तुसी आवाज दे के कहिंदे हो कि सिखा बाणी पढ़ ते की बाणी ते नाम विच अंतर है? अज भी असीं पुछने ते कई सज्जन जिहड़े नाम वल चोल चलदे ने ओह उक्का बाणी नूं इग्नोर कर जांदे ने बाणी विच भी इही कहा नहीं। प्यारियो एक अर्ज करनी थोड़ा जिहा अंतर ना समझो इहदे विच। साहिब गुरु गोबिंद सिंह जी दे मुख तो बचन कराते ने कहिंदे ने बाणी तीर है ते जदों अनियाला तीर हिरदे विच वजदा ते अंदर सुराख करदी हिरदे नूं ते उस हिरदे दे सुराख नाल जदों मन टिकिया होवे ते एक वारी वाहिगुरु कह दे ते एक वारी क्या होया वाहिगुरु तेरे अंदर नूं भर देवेगा। बाणी अंदर नूं टिकांदी है बाणी अंदर नूं नाम नाल जोड़दी है ते अगे अर्ज कीती है बाणी ही नाम बन जांदी। साहिब ने अमृत बचन कीते कहिंदे मित का चित अनूप मर्म ना जानिए गाहक गुणी अपार तत पछानिए चित चित समाए तां होवै रंग घणा हर हां चंचल चोलै चोरै मार तां पावै सच धना। जदों तू अंदर नूं शब्द भी जोड़ेगा चित नाम भी जुड़ जाएगा जेड़े अंदर दे चोर तेनू खुआर पै करदे ने वो चोर अपने आप जाणगे। ਤੁਹਾਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਜਿਹਨੇ ਬੰਨੇ, ਕਹਿੰਦੇ ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਮੇਂ ਨਹਿ ਦਰਸੈ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ, ਇਸ ਕਰਕੇ ਮੋਰੇ ਸਰੂਪ ਤੇ ਜਾਂਤੇ ਦੀਰਘ ਸਾਹਿਬ ਜਾਨ ਅਦੈਬ ਕਦੈ। ਕਹਿੰਦੇ ਮੇਰੇ ਸਰੂਪ ਤੋਂ ਵੱਧ ਅਦਬ ਦਈਏ ਨੂੰ, ਮੇਰੇ ਤੋਂ ਉੱਚਾ ਜਾਣੀ। ਤੇ ਅੱਗੇ ਫਿਰ ਬਚਨ ਕਰਦੇ ਨੇ, ਉਪਦੇਸ਼ ਦਿੰਦੇ ਆ, ਉਹਦੇ ਵਿੱਚ ਇੱਕ ਬਚਨ ਕਰਦੇ ਨੇ, ਕਹਿੰਦੇ ਜੇ ਤੱਕ ਗ੍ਰੰਥ ਅਦਾਇਬ ਰੱਖੈ ਤੇ ਤੱਕ ਹੀ ਫਲ ਪਾਵੇ ਕੋ। ਕਹਿੰਦੇ ਨੇ ਜਿੰਨਾ ਤੂੰ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰੇਗਾ ਮੈਂ ਤੈਨੂੰ ਲੱਗ ਕੇ ਦੇ ਦੇਣਾ ਗੁਰੂ ਕੇ ਸਿੱਖਾਂ, ਓਨੀ ਵੱਧ ਰਹਿਮਤ ਤੇਰੇ ਹਿਰਦੇ ਵਿੱਚ ਹੋਈ ਜਾਏਗੀ। ਜੇ ਤੱਕ ਗ੍ਰੰਥ ਅਦਾਇਬ ਰੱਖੈ ਤੇ ਤੱਕ ਹੀ ਫਲ ਪਾਵਾਂਗੇ। ਕਹਿਣ ਲੱਗੇ ਅਖੀਰ ਤੇ ਬਚਨ ਕੀਤਾ, ਕਹਿਣ ਲੱਗੇ ਦਿਓਸ ਨਿਸਾ ਸਿਮਰੈ ਸਤਨਾਮ, ਗ੍ਰੰਥ ਪੜ੍ਹੈ ਲਿਵ ਲਾਵੇਂਗੇ, ਅੰਤ ਕਾਲ ਜਮ ਨਹਿ ਦਰਸੈ ਹੈ ਸੋ ਆਏ ਖਮੈ ਸੋ ਅਵਲਾਵੇਂਗੇ। ਕਹਿੰਦੇ ਨੇ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇਗਾ ਤੇ ਅੰਤਲੇ ਸਮੇਂ ਤੂੰ ਗੁਰੂ ਦੇ ਚਰਨਾਂ ਵਿੱਚ ਅਪੇਧ ਹੋ ਜਾਏਗਾ। ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਗੁਰੂ ਕੀ ਬਾਣੀ ਵਿੱਚ ਚਿੱਤ ਜੋੜ, ਇਹ ਗੁਰੂ ਕੀ ਜੋਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਿੱਤੀ ਗਈ, ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖ ਬਣੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਉਹਨਾਂ ਪ੍ਰਭਪੁਰ ਪਿਆਨਾ ਕੀਤਾ, ਆਪਣੇ ਹੱਥਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਨਾਂ ਲਿਖੀ। ਤੇ ਜਦੋਂ ਉਹਨਾਂ ਨੂੰ ਪੁੱਛੀਏ ਵੀ ਜਦੋਂ ਸਿੱਖ ਦੀ ਭਾਵਨਾ ਬਣੇਗੀ ਕੁਝ ਪਦਾਰਥ ਮੰਗਣ ਦੀ ਤੇ ਕਿੱਥੋਂ ਜਾ ਕੇ ਉਹ ਦਾਤ ਮੰਗੇ, ਤੇ ਭਾਈ ਗੁਰਦਾਸ ਕਹਿੰਦੇ ਨੇ ਜੇ ਦਾਤ ਮੰਗਣੀ ਆ ਤੇ ਗੁਰੂ ਕੀ ਬਾਣੀ ਨੂੰ ਖੋਜੀ, ਗੁਰੂ ਕੀ ਬਾਣੀ ਨਾਲ ਜੁੜਿਆ ਹੋਇਆ ਹਰ ਚੀਜ਼ ਤੈਨੂੰ ਗੁਰੂ ਦੇ ਕੋਲੋਂ ਮਿਲ ਜਾਏਗੀ। ਉਹਨਾਂ ਪੁੱਛਿਆ ਜੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਿਆਂ ਬਾਣੀ ਪੜਿਆ ਗੁਰਬਾਣੀ ਨਾਲ ਜੁੜਿਆ ਦਾਤਾਂ ਮਿਲਦੀਆਂ ਨੇ? ਤੇ ਭਾਈ ਗੁਰਦਾਸ ਕਹਿੰਦੇ ਨੇ ਕਿ ਸਮੁੰਦਰ ਦੇ ਕਿਨਾਰੇ ਸਾਰੇ ਲੋਕ ਜਾਂਦੇ ਨੇ, ਕਈ ਜਾਂਦੇ ਨੇ ਛੁੱਟੀ ਬਤੀਤ ਕਰ ਲਈ, ਚਲੋ ਉਸ ਦੇ ਕਿਨਾਰੇ ਬੈਠ ਕੇ ਮੌਜ ਮੇਲਾ ਕਰਕੇ ਆ ਗਏ, ਕਈ ਸਮੁੰਦਰ ਦੇ ਕੰਢੇ ਤੇ ਗਏ, ਉਹਨਾਂ ਨੇ ਉਸ ਸਮੁੰਦਰ ਦੀਆਂ ਲਹਿਰਾਂ ਨੂੰ ਤੱਕਿਆ, ਪਾਣੀ ਨੂੰ ਤੱਕਿਆ, ਬਣੀ ਕੋਈ ਝੱਗ ਨੂੰ ਤੱਕਿਆ ਤੇ ਵਾਪਸ ਆ ਗਏ। ਕਈ ਗਏ ਉਹ ਪਾਣੀ ਵਿੱਚ ਨਹਾਉਂਦੇ ਰਹੇ, ਪਰ ਕਹਿੰਦੇ ਨੇ ਇਹਨਾਂ ਲੋਕਾਂ ਦੀ ਭੀੜ ਵਿੱਚ ਇੱਕ ਉਹ ਮਰਜੀਵੜਾ ਹੁੰਦਾ ਹੈ ਜਿਹੜਾ ਲਹਿਰਾਂ ਤੋਂ ਥੱਲੇ ਪਾਣੀ ਵਿੱਚ ਟੁੱਬੀ ਮਾਰ ਕੇ ਕੁਝ ਖੋਜਣ ਦੀ ਭਾਵਨਾ ਨਾਲ ਤੁਰਦਾ ਹੈ। ਲੋਕ ਲਹਿਰਾਂ ਵਿੱਚ ਨਹਾ ਕੇ ਪਿਛਾ ਮੁੜ ਆਏ, ਪਰ ਟੋਬੇ ਮਰਜੀਵੜੇ ਨੇ ਟੁੱਬੀ ਮਾਰੀ ਤੇ ਥੱਲੇ ਉਹ ਸਮੁੰਦਰ ਵਿੱਚੋਂ ਕੀਮਤੀ ਮੋਤੀ ਕੱਢ ਕੇ ਲਿਆਇਆ ਤੇ ਲੋਕਾਂ ਨੂੰ ਕਹਿੰਦਾ ਭਲਿਓ ਤੁਸੀਂ ਕੇਵਲ ਕਿਨਾਰੇ ਤੋਂ ਦੇਖ ਕੇ ਚਲੇ ਗਏ, ਟੁੱਬੀ ਮਾਰਨ ਦੀ ਜਾ ਸਿੱਖੋ, ਮਰਜੀਵੜੇ ਬਣੋ, ਇਹਦਾ ਕਿਨਾਰਾ ਨਹੀਂ, ਡੁੱਬ ਕੇ ਦੇਖੋਗੇ ਤੇ ਕੀਮਤੀ ਮੋਤੀ ਵੀ ਲੱਭ ਜਾਣਗੇ। ਭਾਈ ਗੁਰਦਾਸ ਕਹਿੰਦੇ ਨੇ ਲੋਕ ਗੁਰੂ ਕੋਲ ਦੋ ਤਰ੍ਹਾਂ ਦੀ ਭਾਵਨਾ ਨਾਲ ਆਉਂਦੇ ਨੇ, ਇੱਕ ਉਹ ਨੇ ਜਿਹੜੇ ਸਮੁੰਦਰ ਦੇ ਕਿਨਾਰੇ ਤੇ ਬੈਠ ਕੇ ਚਲੇ ਗਏ, ਜਿਹੜੇ ਸਮੁੰਦਰ ਦੇ ਕਿਨਾਰੇ ਤੇ ਪਾਣੀ ਦੀਆਂ ਲਹਿਰਾਂ ਦੇਖ ਕੇ ਚਲੇ ਗਏ, ਤੇ ਇੱਕ ਉਹ ਰੰਗ ਰਤੜੇ ਨੇ ਜਿਹੜੇ ਆਉਂਦੇ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਕੀਰਤਨ ਸ਼ਬਦ ਵਿੱਚ ਬਾਣੀ ਵਿੱਚ ਇੰਨੀ ਡੂੰਘੀ ਟੁੱਬੀ ਮਾਰਦੇ ਨੇ। ਇੱਕ ਦਿਨ ਥੋੜਾ ਜਿਹਾ ਅੰਦਰ ਟਿਕਿਆ ਤੇ ਉਹ ਦਿਨ ਗੁਰੂ ਨੇ ਅੰਦਰ ਨਾਮ ਦਾ ਰਤਨ ਟਿਕਾ ਦਿੱਤਾ ਤੇ ਉਹ ਜੁੜਿਆ ਹੋਏ ਫਿਰ ਪੁਕਾਰ ਕੇ ਕਹਿੰਦਾ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਉਹ ਜੁੜੇ ਹੋਇਆ ਕਹਿੰਦਾ ਕਿ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ, ਟੁੱਬੀ ਮਾਰਨ ਦੀ ਜਿਹਨੂੰ ਜਾਚ ਏ ਪਿਆਰਿਓ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਾਤ ਲੈ ਜਾਏਗਾ। ਇੱਕ ਅਰਜ਼ ਮੈਂ ਵਿੱਚ ਆਰੰਭ ਵਿੱਚ ਹੀ ਕਰਦਿਆਂ, ਭਾਵੇਂ ਬਾਅਦ ਵਿੱਚ ਅਰਜ਼ ਕਰਨੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦੇ ਲਈ ਜਿਤਨਾ ਮਰਜ਼ੀ ਆਪਾਂ ਯਤਨ ਦੂਜਾ ਕਰਨੇ ਆ, ਅੰਗਰੇਜ਼ੀ ਵਿੱਚ, ਹਿੰਦੀ ਵਿੱਚ, ਉਰਦੂ ਵਿੱਚ ਜਾਂ ਹੋਰ ਕਈ ਭਾਸ਼ਾਵਾਂ ਦੇ ਅੰਦਰ, ਪਰ ਹਕੀਕਤ ਇਹ ਜੇ ਕਿਤੇ ਆਨੰਦ ਨੂੰ ਮਾਨਣਾ ਨਾ ਅਸਲੀ, ਤੇ ਫਿਰ ਗੁਰਮੁਖੀ ਵਿੱਚ ਜਦੋਂ ਤੂੰ ਜੜੇਗਾ ਤੇਰੇ ਅੰਦਰ ਨੂੰ ਆਨੰਦ ਹੀ ਕੁਝ ਹੋਰ ਆ ਜਾਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ ਸਮੁੰਦਰ ਕੋਲ ਸਾਰੇ ਜਾਂਦੇ ਨੇ ਪਰ ਮੋਤੀ ਕੋਈ ਟੁੱਬੀ ਮਾਰਨ ਵਾਲਾ ਲੈ ਕੇ ਆਉਂਦਾ। ਦੂਸਰਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਜੰਗਲ ਵਿੱਚ ਲੋਕ ਕਈ ਵਾਰੀ ਜਾਂਦੇ ਨੇ ਤੇ ਉੱਥੇ ਕੋਈ ਸ਼ਿਕਾਰ ਖੇਡ ਕੇ ਆ ਜਾਂਦਾ, ਕੋਈ ਫੁੱਲਾਂ ਤੇ ਫਲਾਂ ਤੱਕ ਸੀਮਿਤ ਰਹਿ ਜਾਂਦਾ, ਪਰ ਇੱਕ ਲੱਕੜ ਦੀ ਪਹਿਚਾਣ ਕਰਨ ਵਾਲਾ ਜੰਗਲ ਵੀ ਜਾਂਦਾ ਉਹ ਕੇਵਲ ਫੁੱਲਾਂ ਤੇ ਫਲਾਂ ਤੇ ਰੁੱਖਾਂ ਤੱਕ ਸੀਮਤ ਨਹੀਂ, ਉਹ ਉਸ ਚੰਦਨ ਦੀ ਲੱਕੜ ਨੂੰ ਭਾਲਦਾ ਪਿਆ ਜਿਹੜੀ ਅੱਤ ਦੀ ਕੀਮਤੀ ਏ। ਉਸੇ ਜੰਗਲ ਵਿੱਚ ਲੋਕ ਆਮ ਲੱਕੜਾਂ ਤੱਕ ਸੀਮਤ ਰਹਿ ਗਏ, ਪਰ ਖੋਜੀ ਜਿਹੜਾ ਸੀ ਸੁਗੰਧੀ ਨੂੰ ਜਾਣਨ ਵਾਲਾ, ਉਹ ਕੀਮਤੀ ਚੰਦਨ ਦੀ ਲੱਕੜ ਲੈ ਕੇ ਘਰ ਆ ਗਿਆ। ਕਹਿਣ ਲੱਗੇ, ਜੰਗਲ ਤਾਂ ਬੜਾ ਵੱਡਾ, ਕਿਸੇ ਨੂੰ ਫੁੱਲ ਮਿਲੇ, ਕਿਸੇ ਨੂੰ ਪੱਤੇ ਤੇ ਫਲ ਮਿਲੇ, ਕੋਈ ਖੋਜੀ ਜਿਹੜਾ ਖੋਜ ਕਰਨ ਵਾਲਾ ਉਹ ਕੀਮਤੀ ਚੰਦਨ ਲੈ ਆਇਆ। ਭਾਈ ਸਾਹਿਬ ਨੇ ਅੰਤਲਾ ਬਚਨ ਕਿਹਾ, ਕਹਿੰਦੇ ਪਹਾੜ ਤੇ ਕੋਈ ਸੈਰ ਕਰਨ ਜਾਂਦਾ, ਕੋਈ ਪਹਾੜ ਤੇ ਡਿੱਗਦੇ ਕੋਈ ਪਾਣੀ ਦੀ ਆਬਸ਼ਾਰ ਨੂੰ ਤੱਕਦਾ, ਕੋਈ ਪਾਣੀ ਦੇ ਉੱਤੇ ਸੋਮੇ ਫੁੱਟਦੇ ਹੋਏ ਦੇਖਦਾ, ਕੋਈ ਪੱਥਰਾਂ ਨੂੰ ਤੱਕਦਾ, ਪਰ ਕਹਿੰਦੇ ਕਈ ਐਸੇ ਖੋਜੀ ਉੱਥੇ ਚਲੇ ਜਾਂਦੇ ਨੇ ਖਾਨਾ ਪੱਟਣ ਵਾਲੇ, ਜਿਹੜੇ ਕੇਵਲ ਪਾਣੀ ਰੁੱਖ ਤੇ ਪੱਥਰਾਂ ਤੱਕ ਸੀਮਤ ਨਹੀਂ, ਉਸੇ ਪਹਾੜ ਵਿੱਚੋਂ ਕੀਮਤੀ ਹੀਰੇ, ਕੀਮਤੀ ਮਾਨਕ ਤੇ ਸੋਨੇ ਦੇ ਨੂੰ ਲੱਭ ਕੇ ਘਰ ਮੁੜਦੇ। ਕਹਿੰਦੇ ਨੇ ਪਿਆਰਿਆਂ, ਬਸ ਇੱਕ ਗੱਲ ਚੇਤੇ ਰੱਖੀ, ਗੁਰੂ ਕੀ ਬਾਣੀ ਵਿੱਚ ਹਰ ਕਿਸਮ ਦੀ ਦਾਤ ਹੈ, ਪਰ ਖੋਜਣ ਵਾਲੀ ਬਿਰਤੀ ਵਾਲੇ ਕੁਝ ਪਾ ਜਾਣਗੇ। ਸਹਿ ਭਾਈ ਗੁਰਦਾਸ ਨੇ ਬਚਨ ਕੀਤੇ, ਕਹਿੰਦੇ ਨੇ ਜੈਸੇ ਸੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ। ਕਹਿਣ ਲੱਗੇ, ਜੈਸੇ ਬਨ ਵਿਖੇ ਮੈਲਾ ਕਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਸ ਬੈ ਸਾਵਈ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵੇ। ਇਸੇ ਤਰ੍ਹਾਂ ਗੁਰੂ ਕੀ ਬਾਣੀ ਵਿੱਚ ਹਰ ਤਰ੍ਹਾਂ ਦੀ ਦਾਤ ਹੈ, ਜੇ ਉਹ ਜੇ ਕੋਈ ਭਾਵਨਾ ਲੈ ਕੇ ਜਾਂਦਾ, ਉਹ ਦਾਤ ਉਹਦੀ ਝੋਲੀ ਵਿੱਚ ਪੈ ਜਾਂਦੀ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਕੀ ਬਾਣੀ ਤੋਂ ਟੁੱਟੀ ਨਾ, ਗੁਰੂ ਕੀ ਬਾਣੀ ਗੁਰੂ ਕਾ ਹਿਰਦੈ। ਸਮਾਂ ਆਇਆ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹ ਵੀ ਸ਼ਬਦ ਨਾਲ ਜੁੜਨ ਦੀ ਗੱਲ ਪੈ ਕਰਦੇ ਨੇ। ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਵੀ ਗੁਰਬਾਣੀ ਸ਼ਬਦ ਨਾਲ ਜੋੜਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸ਼ਬਦ ਦੀ, ਗੁਰੂ ਤੇਗ ਬਹਾਦਰ ਦੀ ਸ਼ਬਦ ਦੀ, ਤੇ ਜਦੋਂ ਮੇਰੇ ਕਲਗੀ ਵਾਲੇ ਦਾ ਸਮਾਂ ਆਉਂਦਾ, ਤੇ ਉਹਨਾਂ ਨੇ ਤਾਂ ਰਹਿਮਤਾਂ ਦੇ ਭੰਡਾਰੇ ਖੋਲ ਦਿੱਤੇ। ਗੁਰਮੁਖ ਵਿਦਵਾਨਾਂ ਨੇ ਕੁਝ ਬਚਨ ਇਕੱਤਰ ਕੀਤੇ ਨੇ। ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮ ਹੈ, ਨਦੇੜ ਦੀ ਧਰਤੀ ਏ। ਜਦੋਂ ਇਹ ਪਦਵੀ ਮਿਲਦੀ ਪਈ ਏ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਜਾਣਨਾ, ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਗੁਰਮੁਖ ਵਿਦਵਾਨਾਂ ਵਿੱਚੋਂ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਨੇ, ਸੰਗਤ ਪੁੱਛਦੀ ਏ ਕਿ ਹੇ ਸਤਿਗੁਰੂ ਜੀਓ, ਕਿ ਆਪ ਜੀ ਸੰਗਤ ਨੂੰ ਕਿਹਦੇ ਲੜ ਲਾ ਕੇ ਚੱਲੇ ਹੋ? ਉੱਥੇ ਗੁਰਮੁਖ ਵਿਦਵਾਨ ਕਹਿੰਦੇ ਨੇ ਕਿ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਪੁੱਛਿਆ, ਸਤਿਗੁਰੂ ਇਹ ਜੋ ਤੇਰੀ ਸੰਗਤ, ਇਸ ਦੀ ਕੀ ਹਵਾਲ, ਇਹਨੂੰ ਕਿਹਦੇ ਹਵਾਲੇ ਕਰਕੇ ਚੱਲੇ ਹੋ? ਕਹਿੰਦੇ ਨੇ ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਾਣਿਓ, ਤੇ ਜੇ ਲੜ ਪਕੜਨਾ ਤੇ ਬਾਣੀ ਨਾਲ ਜੁੜ ਕੇ ਇੱਕ ਵਾਹਿਗੁਰੂ ਅਕਾਲ ਦਾ ਲੜ ਪਕੜਿਓ। ਦੂਸਰੇ ਗੁਰਮੁਖ ਵਿਦਵਾਨ, ਜਦੋਂ ਆਪਾਂ ਭੱਟਾਂ ਦੀਆਂ ਵਹੀਆਂ ਪੜ੍ਹਨੇ, ਭੱਟ ਕੇਸੋ ਨੇ ਇੱਕ ਬਚਨ ਕੀਤਾ, ਉਹ ਕਹਿੰਦੇ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਨਦੇੜ ਦੀ ਧਰਤੀ ਤੇ ਪ੍ਰਾਪੁਰ ਪਿਆਨਾ ਕਰਨ ਲੱਗੇ ਨੇ, ਬਚਨ ਕੀਤਾ ਕਿ ਗ੍ਰੰਥ ਸਾਹਿਬ ਜੀ ਨੂੰ ਲਿਆਇਆ ਜਾਏ। ਉੱਥੇ ਅੱਖਰ ਇਹ ਹੀ ਲਿਖੇ ਨੇ, ਕਹਿੰਦੇ ਨੇ ਭਾਈ ਦਇਆ ਸਿੰਘ ਹੁਕਮ ਮੰਨ, ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਲਿਆਏ, ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਭਰੇ ਹੋਏ ਖਾਲਸੇ ਦੇ ਇਕੱਠ ਨੂੰ ਕਿਹਾ। ਕਹਿਣ ਲੱਗੇ, ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ, ਇਹ ਸ਼ਬਦ ਨੇ ਤੇ ਹਕੀਕਤ ਏਵੇ। ਸਾਰੇ ਵਿਦਵਾਨਾਂ ਨੇ ਇਹਨੂੰ ਬੜੀ ਉੱਚੀ ਥਾਂ ਦਿੱਤੀ। ਪੱਟ ਕੇਸੋ ਕਹਿ ਰਹੇ ਨੇ, ਬਚਨ ਕੀਤਾ ਕਿ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ, ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਜਾਣਾ, ਮੈਨੂੰ ਗੁਰੂ ਕਲਗੀ ਵਾਲੇ ਨੇ ਖੁਦ ਕਿਹਾ। ਹੁਣ ਇੱਕ ਤਾਂ ਆਪਾਂ ਸਮਝਾਂਗੇ ਵੀ ਇਹ ਵਿਦਵਾਨ ਬਾਅਦ ਵਿੱਚ ਲਿਖਦੇ ਪਏ ਨੇ, ਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਜਦੋਂ ਮੈਂ ਪੁੱਛਿਆ ਵੀ ਤੁਹਾਡੇ ਨਾਲ ਸਤਿਗੁਰੂ ਗੱਲਬਾਤ ਕਰਨੀ ਹੋਵੇ ਤੇ ਕਿਵੇਂ ਕਰੀਏ, ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਕਿਵੇਂ ਕਰੀਏ, ਤੇ ਕਹਿੰਦੇ ਨੇ ਲਾਲ ਜੀ, ਜੇ ਗੁਰੂ ਕੇ ਦਰਸ਼ਨ ਕਰਨੇ ਜੇ ਨਾ, ਤੇ ਫਿਰ ਇੱਕ ਕੰਮ ਕਰਿਓ, ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰੀ। ਕਹਿੰਦੇ ਨੇ ਮੇਰਾ ਰੂਪ ਗ੍ਰੰਥ ਸਾਹਿਬ ਨੂੰ ਜਾਣੀ, ਇੱਕ ਇੱਕ ਅੱਖਰ ਨੂੰ ਗੁਰੂ ਕਾ ਰੋਮ ਜਾਣੀ, ਨਾਲ ਬਚਨ ਕੀਤੇ ਜਿੰਨੇ ਮੇਰੇ ਦਰਸ਼ਨ ਕਰਨੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਤੇ ਜਿੰਨੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਜਾਂ ਉਹ ਪਾਠ ਉੱਚੀ ਸੁਣੇ ਤੇ ਜਾਂ ਆਪਣੀ ਰਸਨਾ ਨਾਲ ਪਾਠ ਉੱਚੀ ਕਰੇ। ਭਾਈ ਨੰਦ ਲਾਲ ਜੀ ਨੇ ਬਚਨ ਕੀਤੇ ਕਹਿਣ ਲੱਗੇ ਮੇਰੋ ਰੂਪ ਗ੍ਰੰਥ ਜੀ ਜਾਨ ਇਹਨੋ ਅੰਗ ਮੇਰੋ ਕਰਮਾਨ ਰੋਮ ਰੋਮ ਅੱਛਰ ਸੋ ਲਹੋ ਬਾਤ ਜਥਾਰਥ ਤੁਮ ਸੋ ਕਹੋ ਜੋ ਸਿੱਖ ਗੁਰ ਦਰਸ਼ਨ ਕੀ ਚਾਹੈ ਦਰਸ਼ਨ ਕਰੈ ਗ੍ਰੰਥ ਜੀ ਆਹੈ ਪ੍ਰਭਾਤ ਸਮੇਂ ਕਰਕੇ ਇਸ਼ਨਾਨ ਤੀਨ ਪ੍ਰਦਖਨਾ ਕਰੈ ਸੁਜਾਨ ਜੋ ਮਮ ਕਰਨ ਸਾਥ ਚੈ ਬਾਤ ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੈ ਸਾਥ ਕਹਿਣ ਲੱਗੇ ਜੋ ਮਮ ਸਿੱਖ ਦਰਸ਼ਨ ਕੀ ਚਾਹੈ ਦਰਸ਼ਨ ਕਰੈ ਗ੍ਰੰਥ ਜੀ ਆਹੈ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਕਰਿਓ ਤੇ ਭਾਈ ਸਾਹਿਬ ਭਾਈ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਇਸੇ ਗੱਲ ਨੂੰ ਦੋਹਰੇ ਦਾ ਰੂਪ ਦਿੱਤਾ ਜਿਹੜਾ ਅਸੀਂ ਆਮ ਅਰਦਾਸ ਵਿੱਚ ਪੜ੍ਹਨੇ ਗੁਰਮੁਖੋ ਪਹਿਲੇ ਕੁਝ ਬਚਨ ਗਿਆਨੀ ਗਿਆਨ ਸਿੰਘ ਹੋਰਾਂ ਦੇ ਨੇ ਜਿਹੜਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਸਤਿਕਾਰ ਯੋਗ ਭਾਈ ਸਾਹਿਬ ਭਾਈ ਨੰਦ ਲਾਲ ਦੇ ਨੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੰਤਲੇ ਸਮੇਂ ਇਹ ਬਚਨ ਪੈ ਕਹਿੰਦੇ ਨੇ ਕਹਿ ਰਹੇ ਨੇ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਉੱਥੇ ਜੋ ਪਾਠ ਹੈ ਮੈਂ ਸਿਰਫ ਉਹ ਅਰਜ ਕਰਨੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉੱਤੇ ਸ਼ਬਦ ਮਾਨਿਓ ਵਰਤਿਆ ਉਹਨਾਂ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਗੋ ਚੈ ਖੋਜ ਸ਼ਬਦ ਮੈਂ ਲੇਹ ਅੱਗੇ ਉਹ ਬਚਨ ਕਰਦੇ ਨੇ ਕਹਿੰਦੇ ਨੇ ਕਿ ਜਿਤਨੇ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨਾਂ ਦਾ ਜ਼ਿਕਰ ਕਰਦੇ ਆ ਕਹਿਣ ਲੱਗੇ ਸਭ ਗੁਰੂ ਪ੍ਰਗਟ ਪੈ ਪੂਰਨ ਹਰ ਅਵਤਾਰ ਜਗਮਗ ਜੋਤ ਬਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਝਾਰ ਜੋ ਸੀ ਗੁਰ ਦਰਸ਼ਨ ਕੀ ਚਾਹੈ ਦਰਸ਼ਨ ਕਰੈ ਗ੍ਰੰਥ ਜੀ ਆਹੈ ਕਹਿਣ ਲੱਗੇ ਜੋ ਮਮ ਸਾਥ ਕਰਨ ਚੈ ਬਾਤ ਗ੍ਰੰਥ ਜੀ ਪੜੈ ਵਿਚਾਰੈ ਸਾਥ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਗਿਆਨੀ ਗਿਆਨ ਸਿੰਘ ਗੁਰੀ ਵੀ ਇਹ ਜ਼ਿਕਰ ਕਰਦੇ ਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਦੋ ਬਚਨ ਕਹਿ ਇਹ ਪੜ੍ਹੇ ਨਹੀਂ ਕਿਉਂਕਿ ਕਈ ਵਾਰੀ ਇਹ ਸੱਜਣ ਸਵਾਲ ਕਰਦੇ ਨੇ ਕਿੱਥੇ ਲਿਖਿਆ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਰਵਾਇਤ ਹੈ ਉਹਨੂੰ ਮੰਨਣਾ ਪਏਗਾ ਆ ਐਤਵਾਰ ਪਿਛਲੇ ਦਿਨ ਹੀ ਪੰਘਾਣੀ ਦੇ ਯੁੱਧ ਦਾ ਜ਼ਿਕਰ ਆਇਆ ਆਪ ਨਾਲ ਉਸ ਯੁੱਧ ਦਾ ਜ਼ਿਕਰ ਬਚਿੱਤਰ ਨਾਟਕ ਵਿੱਚੋਂ ਕੀਤਾ ਹੈ ਪਰ ਬਚਿੱਤਰ ਨਾਟਕ ਵਿੱਚ ਪੰਘਾਣੀ ਦੇ ਯੁੱਧ ਵਿੱਚ ਕਿਤੇ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਹੀ ਨਹੀਂ ਹੁੰਦਾ ਪੁੱਤਰਾਂ ਦੀ ਸ਼ਹੀਦੀ ਦਾ ਜ਼ਿਕਰ ਨਹੀਂ ਪਰ ਇਤਿਹਾਸ ਤੇ ਰਵਾਇਤ ਮੁਤਾਬਕ ਉਹਨਾਂ ਨੂੰ ਦਿੱਤੇ ਹੋਏ ਰਹਿਮਤ ਭਰੇ ਜਿਹੜੇ ਨਿਸ਼ਾਨ ਨੇ ਉਹਨੂੰ ਮੰਨ ਕੇ ਆਪਾਂ ਸਵੀਕਾਰ ਕਰਨੇ ਆ ਵੀ ਪੀਰ ਬੁੱਧੂ ਸ਼ਾਹ ਉੱਥੇ ਗਏ ਹੁਣ ਇਸੇ ਤਰ੍ਹਾਂ ਕਈ ਘਟਨਾਵਾਂ ਐਸੀਆਂ ਨੇ ਉੱਥੇ ਸਾਹਿਬ ਨੇ ਦੋ ਬਚਨ ਕਹੇ ਸਨ ਕਹਿੰਦੇ ਨੇ ਗੁਰੂ ਕੇ ਸਿੱਖੋ ਮਹਾਂਪੁਰਸ਼ ਕਿਸੇ ਨੇ ਕਹੇ ਕਹਿੰਦੇ ਨੇ ਆਦ ਗੁਰੂ ਸੀ ਧੰਨ ਗੁਰੂ ਨਾਨਕ ਦੇਵ ਜੀ ਤੇ ਹੁਣ ਜਿਹਦੇ ਲੜ ਲਾਇਆ ਉਹ 10 ਪਾਤਸ਼ਾਹੀਆਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਹਿਲੇ ਗੁਰੂ ਦੇ ਦੋ ਪੁਰਬ ਤੁਸੀਂ ਬੜੀ ਭਾਵਨਾ ਤੇ ਸ਼ਰਧਾ ਨਾਲ ਮਨਾਇਆ ਜੇ ਤੇ ਚੇਤੇ ਰੱਖੋ ਇੱਕ ਪੁਰਬ ਪਹਿਲੇ ਪਾਤਸ਼ਾਹ ਦਾ ਕਦੀ ਨਹੀਂ ਮਨਾਉਣਾ ਤੇ ਜਿਹਦੇ ਲੜ ਲਾਇਆ ਇਹਦੇ ਦੋ ਪੁਰਬ ਮਨਾਇਓ ਤੇ ਇੱਕ ਪੁਰਬ ਇਹਦਾ ਕਦੀ ਆਉਣਾ ਹੀ ਨਹੀਂ ਉਹ ਸ਼ਬਦ ਵਰਤੇ ਗੁਰਮੁਖਾਂ ਨੇ ਕਹਿੰਦੇ ਨੇ ਪਹਿਲੀ ਪਾਤਸ਼ਾਹੀ ਦਾ ਆਗਮਨ ਪੁਰਬ ਮਨਾਇਓ ਕਿ ਜਿਸ ਦਿਨ ਰਾਏ ਭੋਏ ਦੀ ਤਲਵੰਡੀ ਤੇ ਮਾਤਾ ਤ੍ਰਿਪਤਾ ਤੇ ਬਾਪੂ ਕਾਲੂ ਜੀ ਦੇ ਘਰ ਨੂੰ ਭਾਗ ਲਾਏ ਬੜੀ ਧੂਮ ਧਾਮ ਨਾਲ ਮਨਾਈ ਗੁਰਪੁਰਬ ਤੇ ਉਹ ਵੀ ਦਿਨ ਮਲਾਣੀ ਜਿੱਦਣ ਉਹਨਾਂ ਨੇ ਪ੍ਰਭਪੁਰ ਪਿਆਨਾ ਕੀਤਾ ਤੇ ਮਹਾਰਾਜ ਕਿਹੜਾ ਦਿਨ ਨੀ ਮਨਾਉਣਾ ਕਹਿਣ ਲੱਗੇ ਉਹ ਦਿਨ ਕਦੀ ਨਾ ਮਨਾਈ ਕਿ ਅੱਜ ਗੁਰੂ ਨਾਨਕ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਸੀ ਕਿਉਂਕਿ ਉਹ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਸਨ ਸ਼ਬਦ ਵੇਖੋ ਕੈਸੇ ਵਰਤੇ ਕਹਿੰਦੇ ਨੇ ਗੁਰ ਨਾਨਕ ਜਗ ਮਾਹ ਪਛਾਇਆ ਹੈ ਸਤਿਗੁਰ ਨਾਨਕ ਪ੍ਰਗਟਿਆ ਹੈ ਕਹਿੰਦੇ ਨੇ ਗੁਰਤਾ ਗੱਦੀ ਧੁਰ ਦਰਗਾਹ ਗੁਰੂ ਬਣ ਕੇ ਆਏ ਨੇ ਤੇ ਜਿਹਦੇ ਲੜ ਲਾ ਕੇ ਚੱਲੇ ਆ ਇਹਦੇ ਦੋ ਮਨਾਈ ਇੱਕ ਨਹੀਂ ਮਹਾਰਾਜ ਕਿਹੜੇ ਕਹਿਣ ਲੱਗੇ ਇੱਕ ਤਾਂ ਪਹਿਲਾ ਪ੍ਰਕਾਸ਼ ਦਿਵਸ ਮਨਾਈ ਜਿੱਦਣ ਧੰਨ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕੀਤਾ ਤੇ ਦੂਜਾ ਪੁਰਬ ਮਨਾਈ ਅੱਜ ਇਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਗੁਰਤਾ ਗੱਦੀ ਦੇ ਦਿੱਤੀ ਏ ਕਿਹੜਾ ਨਹੀਂ ਮਨਾਉਣਾ ਕਹਿਣ ਲੱਗੇ ਜੋਤੀ ਜੋਤ ਸਮਾਉਣ ਵਾਲਾ ਪੁਰਬ ਕਦੀ ਨਹੀਂ ਆਉਣਾ 10 ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਰਹੇ ਧਿਆਨ ਦਿਓ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਖਜ਼ਾਨੇ ਉਹਨਾਂ ਨੇ ਜਦੋਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰੀ ਜਗ੍ਹਾ ਜਾਨਣਾ ਉੱਥੇ ਫਿਰ ਕਹਿੰਦੇ ਨੇ ਕਈ ਭਾਵਨਾ ਵਾਲੇ ਕਿਰਦੇ ਉਹਨਾਂ ਦੇ ਨੇਤਰ ਛਲਕੇ ਕਿ ਹੇ ਸਤਿਗੁਰੂ ਆਪ ਜੀ ਦੇ ਦਰਸ਼ਨ ਕੀਤੇ ਆਪ ਨਾਲ ਬਚਨ ਕੀਤੇ ਤੇ ਇੱਥੇ ਗੁਰਮੁਖ ਵਿਦਵਾਨ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਕੋਲ ਖਲੋ ਕੇ ਜਦੋਂ ਮੱਥਾ ਟੇਕਿਆ ਤੇ ਕਹਿਣ ਲੱਗੇ ਅਰਦਾਸ ਕਰੋ ਕਿ ਤੁਹਾਡੇ ਸਵਾਲਾਂ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਗੀ ਕਿ ਅੱਜ ਤੋਂ ਬਾਅਦ ਤੁਹਾਡੇ ਚਰਨਾਂ ਵੀ ਜੁੜੇ ਆ ਸਤਿਗੁਰੂ ਕਿ ਗੁਰੂ ਦੀ ਦੇਹ ਕਰਕੇ ਅਨਹੋਂਦਤਾ ਨਹੀਂ ਭਾਸੇਗੀ। ਉੱਥੇ ਫਿਰ ਕਹਿੰਦੇ ਨੇ ਕਿ ਸਿੱਖਾਂ ਨੇ ਅਰਦਾਸ ਕੀਤੀ ਤੇ ਜਦੋਂ ਅਰਦਾਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਤੇ ਵਾਕ ਅੰਮ੍ਰਿਤ ਬਚਨ ਆਏ ਸਨ ਮਾਰੂ ਮਹਿਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਤਾ ਪਾਏ ਵਿਸ਼ਰਾਮਾ ਮਿਟ ਗਈ ਸਗਲੀ ਧਾਈ ਅਬ ਮੋਹ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਨਾਈ ਰਹਾਓ। ਤੇ ਅਗਲਾ ਬਚਨ ਸੀ ਜਿਸ ਗੁਰੂ ਦੇ ਲੜ ਲਾਏ ਤੇ ਗੁਰੂ ਗ੍ਰੰਥ ਸਾਹਿਬ ਬਚਨ ਪੈ ਕਰਦੇ ਸਨ ਸਾਦਾ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੈ ਨਾ ਭਇਓ ਦੁਰਾਈ ਕਿ ਗੁਰੂ ਤੇਰੇ ਅੰਗ ਸੰਗੇ ਤੂੰ ਸ਼ਬਦ ਦੀ ਪ੍ਰੀਤ ਕਰੀ ਤੇ ਗੁਰੂ ਦੀ ਅਣਹੋਂਦ ਤੈਨੂੰ ਕਦੀ ਪਸ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਨੂੰ ਗੁਰੂ ਕੇ ਚਰਨਾਂ ਵੀ ਜੋੜ ਦਿੱਤਾ। ਜਦੋਂ ਅਰਦਾਸ ਗੁਰਮੁਖਾਂ ਨੇ ਬਣਾਈ ਤੇ ਉਹਦੇ ਵਿੱਚ ਸ਼ਬਦ ਲਿਖੇ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਜੋਤ ਅਬਨਾਸ਼ੀ ਹੈ। ਉਸੇ ਜੋਤ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਉਸੇ ਜੋਤ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ ਭੁੱਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਉਸੇ ਜੋਤ ਦਾ ਜ਼ਿਕਰ ਕਰਦਿਆਂ ਹੋਇਆਂ ਸਾਹਿਬ ਕਹਿੰਦੇ ਨੇ ਕਿ ਗੁਰੂ ਕੇ ਸ਼ਬਦ ਨਾਲ ਜੁੜੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਦਰਸ਼ਨ ਦੀਦਾਰ ਉੱਥੇ ਸ਼ਬਦ ਵਰਤੇ ਨੇ ਅਕਾਲ ਤਖਤ ਦੀ ਮਰਿਆਦਾ ਵਿੱਚ ਕਿ ਪਾਠ ਦੀਦਾਰ ਜਦੋਂ ਪਾਠ ਕੋਈ ਕਰੇਗਾ ਦੀਦਾਰ ਆਪਣੇ ਆਪ ਹੀ ਹੋ ਜਾਣੀ ਜਦੋਂ ਪਾਠ ਕੋਈ ਕਰੇਗਾ ਦਰਸ਼ਨ ਦਾ ਚਲਕਾਰਾ ਆਪਣੇ ਆਪ ਹੀ ਪੈਣਾ। ਪਾਠ ਕਰੀ ਇਹਦਾ ਮਤਲਬ ਨਾਲ ਇੱਕ ਹੋਰ ਤਕੀਦ ਸੀ ਅੱਖਰ ਭਾਵੇਂ ਦੋਖ ਨੇ ਕਿ ਮਤਾ ਤੂੰ ਅਸੀਂ ਦੇਖਦੇ ਹਾਂ ਪਿਆਰਿਓ ਗੁਰੂ ਕੀ ਸੇਵਾ ਕਰਨੀ ਮਾੜੀ ਕੋਈ ਗੱਲ ਨਹੀਂ। ਹੁਣ ਕਈ ਸੱਜਣ ਆਉਂਦੇ ਨੇ ਦਰਸ਼ਨ ਕਰਨ ਆਏ ਆ ਜੀ ਰੁਮਾਲਾ ਸਾਹਿਬ ਚੁੱਕਿਆ ਤੇ ਮੱਥਾ ਟੇਕ ਕੇ ਨਿਕਲ ਗਏ ਦਰਸ਼ਨ ਹੋ ਗਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰੂ ਸਮਰੱਥ ਹੈ ਪਰ ਉੱਥੇ ਸ਼ਬਦ ਵਰਤੇ ਨੇ ਜੇ ਅਸਲੀ ਦੀਦਾਰ ਕਰਨੀ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ ਸ਼ਬਦ ਨਾਲ ਜੁੜੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਪਾਠ ਕਰੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਅੰਕਿਤ ਹੈ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਆਪਣਾ ਸਹਿਜ ਪਾਠ ਇੱਕ ਜਾਰੀ ਰੱਖੇ। ਲਿਖਿਆ ਕਿ ਭਾਵੇਂ ਉਹ ਦਿਨ ਵਿੱਚ 5 ਅੰਕ ਹੀ ਕਰੇ ਭਾਵੇਂ 10 ਅੰਕ ਕਰੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੋਜ਼ ਕਰੇਗਾ ਉਹ ਰੋਜ਼ ਆਪਣੇ ਗੁਰੂ ਕੇ ਦੀਦਾਰ ਕਰੇਗਾ ਤੇ ਜਿਹੜਾ ਦੀਦਾਰ ਕਰੇਗਾ ਉਹੀ ਫਿਰ ਕਹੇਗਾ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਸਾਹਿਬ ਨੇ ਉੱਥੇ ਗੁਰਮੁਖਾਂ ਕਿਹਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਫਿਰ ਪਾਠ ਕਰਨ ਦਾ ਢੰਗ ਕੀ ਵੱਡਾ ਚੱਕੀ ਨਹੀਂ ਇਹ ਨਹੀਂ ਮੈਂ ਇੰਨੇ ਅੰਕ ਕਰਨੀ ਕਰਨੇ ਨੇ ਜਦੋਂ ਪਾਠ ਕਰਨੇ ਤੇ ਸੰਤ ਕਵੀ ਨਿਹਾਲ ਸਿੰਘ ਇੱਕ ਬਚਨ ਕਰਦੇ ਹੁੰਦੇ ਸਨ ਕਹਿੰਦੇ ਨੇ ਸ਼ੁੱਧ ਸ਼ੁੱਧ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਹੋਵੇ ਉਹਨਾਂ ਬਚਨ ਕੀਤਾ ਸੀ ਕਹਿੰਦੇ ਨੇ ਜਿਵੇਂ ਸੂਰਜ ਚੜ੍ਹਦਾ ਤੇ ਹਨੇਰੇ ਨੂੰ ਦੁੱਖ ਬੜਾ ਲੱਗਦਾ ਤੇ ਚਕੋਰ ਬੜੀ ਤੜਫਦੀ ਏ ਕਹਿਣ ਲੱਗੇ ਜਦੋਂ ਚੰਦਰਮਾ ਚੜ੍ਹਦਾ ਤੇ ਚੇਤੇ ਰੱਖੀ ਉਹ ਰਾਹ ਹੀ ਕਈ ਵਾਰੀ ਭਟਕ ਜਾਂਦੇ ਨੇ ਤੇ ਕਮਲ ਦੇ ਫੁੱਲ ਜਿਹੜੇ ਨੇ ਉਹਨਾਂ ਨੂੰ ਦੁੱਖ ਲੱਗਦਾ ਤੇ ਕਹਿੰਦੇ ਨੇ ਜਦੋਂ ਕਿਤੇ ਗੁਰੂ ਦੇ ਮੁਰਜੀਵੜੇ ਸਿੱਖ ਚੜ੍ਹਾਈ ਕਰਨ ਜਾਂਦੇ ਨੇ ਤੇ ਦੁਸ਼ਮਣ ਦਾ ਤੇ ਧਰਤੀ ਦਾ ਕਾਲਜਾ ਹਿਲਦਾ ਫਟਦਾ ਤੇ ਕਹਿੰਦੇ ਨੇ ਜਦੋਂ ਸ਼ੁੱਧ ਭਾਵਨਾ ਨਾਲ ਕੋਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਉਦੋਂ ਮੌਤ ਦਾ ਮੂੰਹ ਜਿਹੜਾ ਉਹ ਆਪਣੇ ਆਪ ਹੀ ਕਾਲਾ ਹੋ ਜਾਂਦਾ। ਉਹਨਾਂ ਨੇ ਪਾਠ ਦਾ ਜ਼ਿਕਰ ਕਰਦਿਆਂ ਕਿਹਾ ਕਹਿਣ ਲੱਗੇ ਹੋਤ ਜਬ ਹੈ ਭੋਰ ਤਬ ਹੋਤ ਹੈ ਕਨੇਰੋ ਦੁੱਖ ਚੋਰਨ ਕੇ ਚੁੰਡ ਕੋ ਚਕੋਰਨ ਕੀ ਪਾਲ ਕੋ। ਚੋਰ ਕਦੀ ਚਾਹੁੰਦਾ ਦਿਨ ਚੜੇ ਤੇ ਚਕੋਰਾ ਚੰਦਰਮਾ ਨੂੰ ਦੇਖਣ ਵਾਲੀਆਂ ਕਹਿਣਗੀਆਂ ਸੂਰਜ ਚੜੇ ਕਿ ਪਾਠ ਦਾ ਕਿੰਨਾ ਕੁ ਵੱਡਾ ਫਲ ਹੈ। ਕਹਿਣ ਲੱਗੇ ਹੋਤ ਜਬ ਹੈ ਭੋਰ ਤਬ ਹੋਤ ਹੈ ਕਨੇਰੋ ਦੁੱਖ ਚੋਰਨ ਕੇ ਚੁੰਡ ਕੋ ਚਕੋਰਨ ਕੀ ਪਾਲ ਕੋ। ਹੋਤ ਜਬ ਹੈ ਚੰਦਰਮਾ ਆਕਾਸ਼ ਮੈਂ ਪ੍ਰਕਾਸ਼ ਤਬ ਹੈ ਹੋਤ ਹੈ ਸੰਕੋਚ ਕੰਜ ਪੰਥ ਸ਼ਮਾ ਬਾਲ ਕੋ। ਹੋਤ ਹੈ ਚੜ੍ਹਾਈ ਜਬ ਸੂਰ ਬੀਰ ਸਿੰਘਨ ਕੀ ਤਬ ਹੈ ਭੂਮੀ ਕੀ ਉਹ ਹਾਲ ਹੈ ਦੁਰਜਨ ਕਰਾਲ ਕੋ। ਕਹਿਣ ਲੱਗੇ ਹੋਤ ਹੈ ਸੋ ਪਾਠ ਜਬੈ ਗੁਰੂ ਗ੍ਰੰਥ ਮਹਾਰਾਜ ਕੋ ਤਬ ਹੈ ਮੁਖ ਕਾਲ ਹੋਤ ਕਾਲ ਕਲ ਕਾਲ ਕੋ। ਕਹਿੰਦੇ ਨੇ ਦਾਤਾ ਜਦੋਂ ਤੇਰੀ ਬਾਣੀ ਦਾ ਪਾਠ ਕੋਈ ਸ਼ੁੱਧ ਕਰਦਾ ਉਦੋਂ ਮੌਤ ਵੀ ਜਿਹੜੀ ਘਬਰਾ ਕੇ ਪਿਛਾ ਚਲੀ ਜਾਂਦੀ ਹੈ। ਕਹਿੰਦੇ ਨੇ ਪਾਠ ਕਰੀ ਪਾਠ ਦੀਦਾਰ ਦਾ ਫਿਰ ਅੱਗੇ ਸ਼ਬਦ ਵਰਤੇ ਹੈ। ਕਹਿਣ ਲੱਗੇ ਪਾਠ ਦੀਦਾਰ ਦਾ ਧਿਆਨ ਧਰ ਕੇ ਧਿਆਨ ਦਿਆ ਜੀ ਜਿਹੜੀ ਅਰਜ਼ ਕਰਨੀ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਦੋਂ ਅਸੀਂ ਅਰਦਾਸ ਕਰਨੇ ਹਾਂ ਇੱਥੇ ਪਹਿਲਾ ਬਾਂਦਾ ਜੀ ਸੰਪੂਰਨ ਹੁੰਦਾ ਹੈ। ਇੱਕ ਸ਼ਬਦ ਵਾਹਿਗੁਰੂ 6 ਵਾਰੀ ਵਰਤੇ ਹੈ। ਜਦੋਂ ਅਸੀਂ ਪੰਜਾਂ ਪਿਆਰਿਆਂ ਤੇ ਕਮਾਈ ਵਾਲਿਆਂ ਨੂੰ ਯਾਦ ਕਰਨਾ ਉਦੋਂ ਫਿਰ ਇਹਨੇ ਆਉਣਾ ਕਿ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਸ਼ਹੀਦਾਂ ਦੀ ਕੁਰਬਾਨੀ ਦਾ ਧਿਆਨ ਕਰਕੇ ਬੋਲਨੇ ਆ ਵਾਹਿਗੁਰੂ, ਗੁਰੂ ਕੇ ਧਾਮਾਂ ਤੇ ਤਖਤਾਂ ਦਾ ਧਿਆਨ ਕਰਕੇ ਬੋਲਨੇ ਆ ਵਾਹਿਗੁਰੂ, ਤੇ ਸਰਬੱਤ ਖਾਲਸੇ ਲਈ ਮੰਗ ਕੇ ਫਿਰ ਧਿਆਨ ਕਰਕੇ ਬੋਲਨੇ ਆ ਵਾਹਿਗੁਰੂ। ਤੇ ਪਿਆਰਿਓ 6 ਵਾਰੀ ਧਿਆਨ ਟਿਕਾ ਕੇ ਅਰਦਾਸ ਵਿਆਸੇ ਕਹਿੰਦਾ ਬੋਲ ਵਾਹਿਗੁਰੂ। ਹੁਣ ਆਪਾਂ ਕਹਾਂਗੇ ਵੀ ਕਿਉਂ ਵਾਰ ਵਾਰ ਕਿਹਾ ਜਾਂਦਾ ਧਿਆਨ ਟਿਕਾ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਕਹਿੰਦੇ ਨੇ ਜਿਹੜਾ ਤੂੰ ਪਾਠ ਕੀਤਾ ਉਹਨੂੰ ਇੰਨਾ ਖੁੱਭ ਕੇ ਉਹਨੂੰ ਹਿਰਦੇ ਵਿੱਚੋਂ ਵਿਸਰਨਾ ਨਹੀਂ, ਉਹਦਾ ਧਿਆਨ ਟਿਕਾਈ ਤੇ ਧਿਆਨ ਟਿਕਾ ਕੇ ਤੇਰੀ ਮੰਜ਼ਿਲ ਇਵੇ ਤੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ, ਤੈਨੂੰ ਵਾਹਿਗੁਰੂ ਚੇਤੇ ਆਵੇ। ਹੁਣ ਧਿਆਨ ਜਿਹੜਾ ਉਹ ਹਰ ਵਾਰੀ ਅਰਦਾਸੀਆ ਸਿੱਖ ਸੁਚੇਤ ਕਰਦਾ ਕਿ ਮਤਾ ਤੂੰ ਢਿੱਲਾ ਪੈ ਜਾਏ ਕਿਤੇ ਤੇਰਾ ਅੰਦਰ ਖਿੰਡੇ ਨਾ। ਜਦੋਂ ਉੱਚੀ ਬੋਲ ਕੇ ਕਹਿੰਦਾ ਬੋਲੋ ਜੀ ਵਾਹਿਗੁਰੂ, ਇਹਦਾ ਮਤਲਬ ਹੈ ਸੁਚੇਤ ਰਹੀ ਤੂੰ ਅਰਦਾਸ ਵਿੱਚ ਕਿੱਥੇ ਟਿਕਿਆ ਹੋ। ਤੇ ਧਿਆਨ ਇੱਕ ਐਸੀ ਦਾਤ ਹੈ ਹਰ ਇੱਕ ਪਹਿਰੇ ਤੋਂ ਬਾਅਦ ਕਿਹਾ ਧਿਆਨ ਟਿਕਾ, ਇਹਦਾ ਮਤਲਬ ਹੈ ਸਿੱਖਾ ਅਰਦਾਸ ਤੂੰ ਕੱਲਾ ਨਹੀਂ ਕਰਨ ਆਇਆ। ਜਦੋਂ ਤੂੰ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਟੇਕ ਲਈ ਤੇਰੀ ਅਰਦਾਸ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਦਾ ਧਿਆਨ ਟਿਕਾਇਆ ਤੂੰ। ਜਦੋਂ 5 ਪਿਆਰੇ 4 ਸਾਹਿਬਜ਼ਾਦੇ ਖੱਤੀ ਜੱਪੀ ਤੱਪੀ ਔੜੇ ਨੇ ਤੇ ਉਹਨਾਂ ਦਾ ਧਿਆਨ ਟਿਕਾ ਕੇ ਵਾਹਿਗੁਰੂ ਕਹਿੰਦਾ ਤੇਰੀ ਅਰਦਾਸ ਵਿੱਚ ਤੇਰੇ ਨਾਲ ਆ ਗਏ ਨੇ। ਜਦੋਂ ਤੂੰ ਸ਼ਹੀਦਾਂ ਨੂੰ ਲੈ ਕੇ ਤੁਰਿਆ ਧਿਆਨ ਟਿਕਾ ਕੇ ਵਾਹਿਗੁਰੂ ਕਿਹਾ ਉਹ ਤੇਰੀ ਅਰਦਾਸ ਵਿੱਚ ਨੇ। ਜਦੋਂ ਤਖਤਾਂ ਤੇ ਗੁਰਦੁਆਰਿਆਂ ਦਾ ਧਿਆਨ ਟਿਕਾਣਾ ਉਹ ਗੁਰੂ ਧਾਮਾਂ ਦੀ ਬਰਕਤ ਤੇਰੇ ਨਾਲ ਏ, ਤੇ ਜਦੋਂ ਸਰਬੱਤ ਖਾਲਸੇ ਦਾ ਜ਼ਿਕਰ ਕਰਕੇ ਧਿਆਨ ਟਿਕਾਣਾ ਤੇ ਸਰਬੱਤ ਖਾਲਸੇ ਦੀ ਭਾਵਨਾ ਤੇਰੇ ਨਾਲ। ਅਰਦਾਸ ਵਿੱਚ ਤੂੰ ਇਕੱਲਾ ਨਹੀਂ। ਸਾਹਿਬ ਜੀ ਕਹਿੰਦੇ ਨੇ ਗੁਰਮੁਖ ਕਹਿੰਦੇ ਨੇ ਕਿ ਉਹਨਾਂ ਦਾ ਧਿਆਨ ਟਿਕਾਓ ਪਾਠ ਦੀਦਾਰ ਦਾ ਧਿਆਨ ਧਰ ਕੇ। ਹੁਣ ਧਿਆਨ ਇੱਕ ਐਸਾ ਵਿਸ਼ਾ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੀ ਵਾਰੀ ਇਹਦਾ ਜ਼ਿਕਰ ਆਇਆ ਤੇ ਹਜ਼ੂਰ ਨੇ ਸਭ ਤੋਂ ਉੱਤਮ ਧਿਆਨ ਜਿਹੜਾ ਉਹ ਕੱਛੂ ਕੁੰਮੀ ਦਾ ਮੰਨਿਆ ਸੀ ਕਿ ਕੱਛੂ ਕੁੰਮੀ ਪਾਣੀ ਵਿੱਚ ਰਹਿ ਕੇ ਆਪਣੇ ਆਂਡੇ ਦਾ ਧਿਆਨ ਟਿਕਾ ਕੇ ਉਸ ਆਂਡੇ ਨੂੰ ਪਾਲ ਦਿੰਦੀ ਏ। ਤੇ ਜੇ ਧਿਆਨ ਟਿਕਾਣ ਦਾ ਜ਼ਿਕਰ ਕਰਨਾ ਹੋਵੇ ਕਹਿਣਾ ਬਹੁਤ ਸੌਖਾ, ਧਿਆਨ ਇੱਕ ਥਾਂ ਤੇ ਕੇਂਦਰਿਤ ਕਰ ਲਈ ਕਮਾਈ ਅਥਾਹ ਚਾਹੀਦੀ ਤੇ ਨਾਲ ਗੁਰੂ ਕੀ ਕਿਰਪਾ ਚਾਹੀਦੀ। ਇਹ ਮਨ ਤਾਂ ਇੱਕ ਖਿੰਨ ਹੀ ਲਾਂਦਾ, ਗੁਰੂ ਕੋਲ ਬੈਠਾ ਬੈਠਾ ਪਤਾ ਨਹੀਂ ਕਿੰਨਿਆਂ ਕੁ ਦਾ ਬੁਰਾ ਮੰਗੀ ਜਾਂਦਾ। ਜਦੋਂ ਧਿਆਨ ਟਿਕਾਣ ਦੇ ਕਿਸੇ ਪੱਕੇ ਹੋਏ ਦੇ ਦਰਸ਼ਨ ਕਰਨੇ ਨੇ ਤੇ ਭਗਤ ਨਾਮਦੇਵ ਜੀ ਦੇ ਦਰਸ਼ਨ ਕਰੀਓ ਵੀ ਧਿਆਨ ਕੀ ਚੀਜ਼ ਏ। ਜਦੋਂ ਰਾਮਕਲੀ ਰਾਗ ਵਿੱਚ ਉਹਨਾਂ ਦਾ ਅੰਮ੍ਰਿਤ ਬਚਨ ਪੜ੍ਹਨੇ ਆ ਕਿ ਆਨੀਲੇ ਕਾਗਦ ਕਾਟੀਲੇ ਬੂਡੀ ਆਕਾਸ਼ ਮਤੇ ਭਰਮੀ ਵਾਲੇ ਪੰਚ ਜਨਾ ਚੋਂ ਬਾਤ ਬਤੋਵਾ ਚੀਤ ਸੋ ਡੋਰੀ ਰਾਖੀਏ ਨੇ, ਸਾਰਾ ਸ਼ਬਦ ਧਿਆਨ ਵਾਲਾ। ਕਹਿੰਦੇ ਨੇ ਬੱਚਾ ਪਤੰਗ ਉਡਾਉਂਦਾ ਹੈ, ਗੱਲਾਂ ਕਰਦਾ ਪਿਆ, ਸਾਥੀਆਂ ਨਾਲ ਹੱਸਦਾ, ਪਰ ਉਹਦਾ ਧਿਆਨ ਹੱਥ ਵਿੱਚ ਪਕੜੀ ਕੋਈ ਡੋਰ ਵਿੱਚ, ਜਿਹੜੀ ਡੋਰ ਨਾਲ ਵੱਜ ਕੇ ਪਤੰਗ ਉੱਡਦੀ ਏ। ਬੱਚਾ ਕਦੀ ਆਪਣੇ ਧਿਆਨ ਨੂੰ ਉਸ ਡੋਰ ਤੋਂ ਖਿੰਡਣ ਨਹੀਂ ਦਿੰਦਾ। ਬੱਚੀਆਂ ਬੀਬੀਆਂ ਭੈਣਾਂ ਸਿਰ ਤੇ ਗਾਗਰਾ ਰੱਖ ਕੇ ਪਾਣੀ ਭਰਨ ਜਾਂਦੀਆਂ ਨੇ, ਪਾਣੀ ਭਰ ਕੇ ਮੁੜਨਾ, ਆਪਸ ਵਿੱਚ ਹੱਸਣਾ, ਗੱਲਾਂ ਵੀ ਕਰਨੀਆਂ, ਪਰ ਜੇ ਕਿਤੇ ਉਹਨਾਂ ਦੇ ਧਿਆਨ ਦੇ ਵਿਸ਼ੇ ਬਾਰੇ ਪੁੱਛੇ ਤਾਂ ਗੱਲਾਂ ਕਰਦੀਆਂ ਹੋਈਆਂ ਵੀ ਸਿਰ ਤੇ ਰੱਖੇ ਹੋਏ ਘੜੇ ਨੂੰ ਕਦੀ ਧਿਆਨ ਤੋਂ ਓਹਲੇ ਨਹੀਂ ਹੋਣ ਦਿੰਦੀਆਂ। ਇੰਨਾ ਪ੍ਰਪੱਕ ਹੋ ਜਾ। ਸੁਨਿਆਰ ਵੀਰ ਸੋਨਾ ਕਰਦਾ, ਕੁਠਾਲੀ ਵਿੱਚ ਪਿਆ ਸੋਨਾ ਤੇ ਗ੍ਰਾਹਕ ਕਦੀ ਨੀ ਕੋਈ ਗੱਲਬਾਤ ਤੋਂ ਬਿਨਾਂ ਜਾਣ ਦਿੰਦਾ, ਪਰ ਧਿਆਨ ਉਹਦਾ ਸੋਨੇ ਵਿੱਚ ਹੀ। ਬਸ ਕਹਿੰਦੇ ਨੇ ਆਪਣੇ ਘਰ ਵੀ ਝਾਤੀ ਮਾਰ ਕਿ ਇੱਕ ਗਾਂ ਨੂੰ ਤੂੰ ਆਪਣੇ ਘਰੋਂ ਛੱਡ ਦੇਨੇ, ਉਹ 5 ਕੋਹ ਤੇ ਵੀ ਚੜਦੀ ਹੋਈ ਆਪਣੇ ਬੱਚੇ ਦੇ ਧਿਆਨ ਤੋਂ ਦੂਰ ਨਹੀਂ ਜਾਂਦੀ। ਬਸ ਮਾਂ ਜੇ ਧਿਆਨ ਦੀ ਗੱਲ ਸਿੱਖਣੀ ਆ ਤੇ ਘਰ ਵਿੱਚ ਪਏ ਹੋਏ ਪੰਘੂੜੇ ਵਿੱਚ ਆਪਣੇ ਬੱਚੇ ਵੱਲ ਝਾਤੀ ਮਾਰ, ਅੰਦਰ ਬਾਹਰ ਕੰਮ ਕਰਦੀ ਵੀ ਤੂੰ ਉਹਦਾ ਧਿਆਨ ਨਹੀਂ ਵਿਸਾਰਦੀ। ਬਸ ਅਰਦਾਸ ਕਰਦਿਆ ਸ਼ਹੀਦਾਂ ਨੂੰ ਮੁਰੀਦਾਂ ਨੂੰ ਗੁਰੂ ਸਾਹਿਬਾਨਾਂ ਨੂੰ ਆਪਣੇ ਧਿਆਨ ਵਿੱਚੋਂ ਕਦੀ ਵਿਸਾਰੀ ਨਾ। ਉੱਥੇ ਫਿਰ ਸ਼ਬਦ ਸਾਨੂੰ ਇਹ ਪੜ੍ਹਨਾ ਪਏਗਾ ਧਿਆਨ ਲਈ ਕਿ ਆਨੀਲੇ ਕਾਗਦ ਕਾਤੀਲੇ ਗੁੱਡੀ ਆਕਾਸ਼ ਮਤੇ ਭਰਮੀ ਅਲੇ ਪੰਜ ਜਨਾ ਚੋਂ ਬਾਤ ਬਤੋਵਾ ਚੀਤ ਸਦੋਰੀ ਰਾਤੀ ਅਲੇ। ਉੱਥੇ ਫਿਰ ਕਹਿੰਦੇ ਨੇ ਕਿ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਦੀ ਅਲੇ ਆਨੀਲੇ ਕੁੰਭ ਭਰਾਈ ਲੇ ਉਦਕ ਰਾਜਕੁਮਾਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਦਰਾਤੀ ਅਲੇ ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾਦੀ ਅਲੇ ਪਾਚ ਕੋਸ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਤੀ ਅਲੇ ਕੈਤ ਨਾਮ ਦਿਓ ਸੁਣੋ ਤਰਲੋਚਨ ਬਾਲਕ ਪਾਲਣ ਕੋਡੀ ਅਲੇ ਅੰਤਰ ਬਾਹਰ ਕਾਜ ਗੁਰੂ ਦੀ ਚੀਤ ਸੋ ਬਾਰਕ ਰਾਖੀ ਅਲੇ। ਇਹੋ ਜਿਹਾ ਧਿਆਨ ਪਰਪੱਕ ਤੇਰਾ ਹੋਵੇ ਤੇ ਸਾਹਿਬ ਕਹਿੰਦੇ ਨੇ ਧਿਆਨ ਟਿਕਾਣ ਦੀ ਦੂਸਰੀ ਉਦਾਹਰਨ ਦਿੱਤੀ ਹੈ। ਕਹਿੰਦੇ ਨੇ ਮਿਰਗ ਵੱਲ ਕਦੀ ਤੱਕ ਉਹਦਾ ਧਿਆਨ ਕੰਡੇ ਖੇੜੇ ਵਿੱਚ ਏ ਭਾਵੇਂ ਤੀਰ ਨੇ ਉਹਦੇ ਅੰਦਰ ਨੂੰ ਵਿੰਨ ਦਿੱਤਾ ਮਰ ਤਾਂ ਜਾਂਦਾ ਪਰ ਧਿਆਨ ਨੂੰ ਖਿੰਡਣ ਨਹੀਂ ਦਿੰਦਾ। ਸਾਹਿਬ ਕਹਿੰਦੇ ਨੇ ਜੇ ਤੂੰ ਤੁਰਿਆ ਅਰਦਾਸ ਕਰਨ ਤੇ ਸਭ ਤੋਂ ਪਹਿਲਾਂ 10 ਪਾਤਸ਼ਾਹੀਆਂ ਦੀ ਜੋਤ ਇਹਦੇ ਪਾਠ ਤੇ ਦੀਦਾਰ ਦਾ ਧਿਆਨ ਤਰੀ ਤੇ ਜਦੋਂ ਤੇਰਾ ਪਾਠ ਵਿੱਚ ਧਿਆਨ ਜੁੜੇ ਦੀਦਾਰ ਵਿੱਚ ਧਿਆਨ ਜੁੜੇ ਤੇ ਉਦੋਂ ਆਪਣੇ ਮੁੱਖ ਤੋਂ ਬੋਲ ਕੇ ਕਈ ਬੋਲੋ ਜੀ ਵਾਹਿਗੁਰੂ ਤੇਰਾ ਅੰਦਰ ਬੋਲ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਪਿਆਰਿਓ ਆਓ ਜੇ ਆਪਾਂ ਵੀ ਸਾਈਂ ਦੇ ਚਰਨਾਂ ਨਾਲ ਜੁੜਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨਾਲ ਜੁੜੀਏ ਜਿਹਦਾ ਦੀਦਾਰ ਪਾਠ ਕੀਤੇ ਹੀ ਦੀਦਾਰ ਹੁੰਦੇ ਨੇ ਤੇ ਜੇ ਆਪਾਂ ਕੇਵਲ ਵੇਖ ਕੇ ਚਲੇ ਗਏ ਤੇ ਸਾਹਿਬ ਕਹਿੰਦੇ ਨੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦਿਆ ਜੇ ਕੱਲ ਨੂੰ ਆਪਾਂ ਉਹਨਾਂ ਪੰਜਾਂ ਗੁਰਮੁਖਾਂ ਦੇ ਬਾਰੇ ਵਿਚਾਰ ਕਰਨੀ ਜਿਨ੍ਹਾਂ ਨੇ ਸੀਸ ਭੇਟ ਕੀਤੇ ਤੇ ਸਾਈਂ ਨੇ ਪਿਆਰੇ ਦੀ ਪਦਵੀ ਦਿੱਤੀ ਹੋਈਆਂ ਭੁੱਲਾਂ ਬਖਸ਼ ਦਿਆ ਜੇ ਵਾਹਿਗੁਰੂ ਜੀ ਕਾ ਖਾਲਸਾ